siento ya no me engañas, ya no me engañas. ਪਿਛਲੀ ਅਸੀਂ ਸ਼ਬਦ ਚੌਂਕੀ ਚੱਲਦਾ ਰੱਖਿਆ ਸੀ ਔਰ ਜਿਸ ਤਰ੍ਹਾਂ ਲਿਖਿਆ ਹੈ ਸ਼ਬਦ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1170 1170 ਔਰ ਅਸੀਂ ਗੁਰੂ ਬਾਬਾ ਨਾਨਕ ਦੇ ਦਰਸ਼ਨ ਉਹਨਾਂ ਦੇ ਸ਼ਬਦ ਰਾਹੀਂ ਕਰ ਰਹੇ ਹਾਂ। ਮਹੱਲਾ ਪਹਿਲਾ ਬਸੰਤ ਹੰਡੋਲ, ਘਰ ਦੂਜਾ, ਦੂਜਾ ਘਰ ਹੁੰਦਾ ਹੈ ਤਪਲੇ ਦੀ ਤਾਲ, ਔਰ ਇਸੇ 'ਚ ਅਸੀਂ ਗਾਵਾਂਗੇ। ਤੋ ਸ਼ਬਦ ਅਸੀਂ ਇਹ ਪਿੱਛੇ ਪੂਰਾ ਜਿੱਦਾਂ ਲਿਖਿਆ ਸੰਗਤ ਨਾਲ ਮਿਲ ਕੇ ਪੜ੍ਹ ਚੁੱਕੇ ਹਾਂ ਔਰ ਪਿਛਲੇ ਦਾ ਲਿੰਕ ਜੋੜ ਲਿਓ। ਅਸੀਂ ਜਿਹੜਾ ਤੰਦ ਛੋਏ ਹੈ ਉਹ ਵਿਸ਼ਾ ਹੈ ਵੀ ਤੇਰਾ ਜਨਮ ਕਰਮ ਕਾਂਡਾਂ 'ਚ ਜ਼ਾਇਆ ਹੋ ਰਿਹਾ ਹੈ। ਕੱਲੜ 'ਚ ਕੋਈ ਬੀਜ ਦਿਓ ਕੋਈ ਚੀਜ਼ ਔਰ ਉਹਨੂੰ ਪਾਣੀ ਦੇਈ ਚੱਲੋ ਭਾਵੇਂ ਕਈ ਸਾਲ, ਉਹ ਸਾਰਾ ਸਾਲ ਕੱਲਰ 'ਚ ਨਹੀਂ ਕੱਖ ਉੱਗਣਾ। ਤੋ ਤੂੰ ਕੱਲਰ ਦੇ ਨੂੰ ਪਾਣੀ ਦੇਈ ਜਾਂਦਾ, ਕਰਮ ਕਾਂਡ ਹੀ ਕਰੀ ਜਾਂਦਾ, ਨਾਮ ਤਾਂ ਆਉਂਦਾ ਨਹੀਂ। ਇਹ ਅਸੀਂ ਪਿੱਛੇ ਖੋਲ੍ਹ ਚੁੱਕੇ ਹਾਂ ਔਰ ਪਹਿਲਾ ਜਿਹੜਾ ਅਸੀਂ ਪੜ੍ਹਾਂਗੇ ਉਹ ਵੀ ਅਸੀਂ ਖੋਲ੍ਹ ਚੁੱਕੇ ਹਾਂ। ਜਿੱਥੇ ਆ ਕੇ ਅਸੀਂ ਟਿਕਣਾ ਹੈ ਉਹ ਦਸ ਬੇਨਤੀ ਕਰ ਦੇਗਾ। ਕਾਹੇ ਤੱਕ ਅਸੀਂ ਗਿਆਨ ਪਿੱਛੇ ਲੈ ਚੁੱਕੇ ਹਾਂ। ਹੁਣ ਅਸੀਂ ਅਗਲੀਆਂ ਪਾਲਾਂ ਦਾ ਗਿਆਨ ਲਾਂਗੇ ਕਿ ਗੁਰੂ ਬਾਬੇ ਨਾਨਕ ਦੇ ਉੱਚ ਹੱਦੀ ਵੈਣ ਕੀ ਕਹਿ ਰਹੇ ਨੇ। ਅਗਲੀਆਂ ਤੁਕਾਂ ਹੈ ਰਹਾਉ ਤੋਂ ਬਾਅਦ
ਕਰ ਹਰ ਹੱਟ ਮਾਲ ਟਿੰਡ ਪਰੋ ਇਸ ਪੀਤਰੇ ਮਨ ਜੋ
ਇਸ ਪੀਤਰੇ ਮਨ ਜੋ
ਅੰਮ੍ਰਿਤ ਸਿੰਚ ਪਰੋ ਕਿਆਰੇ ਤੋ ਮਾਲੀਕੇ
ਦੇਖੋ ਕਿੱਡੇ ਮੁਸ਼ਕਿਲ ਬਹਿਣ ਹੈ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹਾਂਗੇ ਤਾਂ ਪਤਾ ਲੱਗੇਗਾ ਬਾਬਾ ਜੀ ਦਾ ਵੀ ਉਹ ਕਿਹੜੇ ਭਾਵਾਂ ਦੇ ਦੇ 'ਚ ਖੇਲ ਕੇ ਸ਼ਬਦ ਸੰਗ 'ਚ ਬੈਠ ਕੇ ਸਿੱਖਾਂ ਨੂੰ ਸੁਣਾਉਂਦੇ ਹੋਣੇ ਔਰ ਫਿਰ ਉਹ ਸਿੱਖਾਂ ਨੂੰ ਸਮਝਾਉਂਦੇ ਹੋਣੇ ਭਾਈ ਆ ਦੇਖੋ ਉੱਤੋਂ ਮੇਰੇ ਸ਼ਬਦ ਨਹੀਂ ਹੈ ਇਹ ਅਕਾਲ ਪੁਰਖ ਦੀ ਬਾਣੀ ਮੈਨੂੰ ਆਉਂਦੀ ਹੈ ਸ਼ਬਦ ਉੱਤੋਂ ਆਉਂਦੇ ਹੈ ਮੈਂ ਤਾਂ ਵਿੱਚ ਮੈਸੇਂਜਰ ਹੈ ਮੈਸੇਜ ਆ ਸ਼ਬਦਾਂ ਦਾ ਫੜੋ ਔਰ ਅਗਲੀ ਤੁਕ ਆਈ ਇਹ ਪਹਿਲੀ ਮਿਸਾਲ ਦਿੱਤੀ ਹੈ ਜਿਸ ਵੇਲੇ ਟਿਊਬਵੈੱਲ ਨਹੀਂ ਸੀ ਹੁੰਦੇ ਜ਼ਿਮੀਂਦਾਰਾਂ ਕੋਲ ਪਾਣੀ ਲਾਉਣ ਲਈ ਉਸ ਵੇਲੇ ਹਲਟ ਹੁੰਦੇ ਸੀ ਆਰਟੀਜ਼ਨ ਵੈੱਲ ਹੁੰਦੇ ਸੀ ਉਹ ਢੋਲ ਝਵੱਕਲੀ ਹੁੰਦੇ ਸੀ ਇੱਕ ਉਹਦੇ ਆਲੇ ਦੁਆਲੇ ਟਿੰਡਾਂ ਭਰੀਆਂ ਹੁੰਦੀਆਂ ਸੀ ਟਿੰਡਾਂ ਥਾਂ ਪਾਣੀ 'ਚ ਜਾ ਕੇ ਡੁੱਬਦੀਆਂ ਸੀ ਉਹ ਫਿਰ ਚੱਲਦੀ ਸੀ ਸਾਰੀਆਂ ਟਿੰਡਾਂ ਔਰ ਖਾਲੀ ਟਿੰਡਾਂ ਠਾਂ ਨੂੰ ਜਾਂਦੀਆਂ ਸੀ ਉਹ ਫਿਰ ਪਾਣੀ 'ਚ ਡੁੱਬ ਕੇ ਭਰ ਕੇ ਤਾਂ ਆਉਂਦੀਆਂ ਅੱਗੇ ਨਿਸਾਰ 'ਚ ਪਾਣੀ ਪੈਂਦਾ ਸੀ ਔਰ ਉਹ ਐਸਾ ਟੈਂਕ ਟੀਨ ਦਾ ਬਣਾਜਰ 'ਚ ਪਾਣੀ ਪੈ ਕੇ ਉੱਥੋਂ ਫਿਰ ਜਾ ਕੇ ਨਿਸਾਰ 'ਚ ਪੈਂਦਾ ਸੀ ਉਹ ਨਿਸਾਰ 'ਤੇ ਜਿਹੜਾ ਪਾਣੀ ਪੈਂਦਾ ਹੁੰਦਾ ਉਹ ਜਿਹੜਾ ਉੱਥੋਂ ਗਾਂਹ ਫਿਰ ਗਾਂਹ ਕਿਆਰਿਆਂ 'ਚ ਜਾਂਦਾ ਸੀ ਮਹਾਰਾਜ ਨੇ ਉਹਦੀ ਮਿਸਾਲ ਦਿੱਤੀ ਹੈ ਵੀ ਤੂੰ ਆਹ ਜਿਹੜੀ ਮਾਲ ਟਿੰਡ ਫਰਾਉਣੀ ਹੈ ਆਹ ਜਿਹੜਾ ਸ਼ਬਦ ਹੈ ਅੜਦ ਉੜਦੀ ਵਿਆਸ ਦਾ ਤੂੰ ਇਹਦੇ ਗੇੜੇ ਦੇਣੇ ਉਹ ਟਿੰਡ ਪਾਉਂਦੀਆਂ ਸਾਰੀਆਂ ਟਿੰਡਾਂ 'ਤੇ ਪਾਣੀ ਭਰ ਕੇ ਲਿਆਉਂਦੀਆਂ ਆਗਲਾ ਤੁਕ ਬੜੀ ਇੰਪੋਰਟੈਂਟ ਹੈ ਉਹ 'ਤੇ ਪਾਣੀ ਭਰਦੀਆਂ ਤੂੰ ਜੇ ਇਸ ਤਰ੍ਹਾਂ ਆਪਣੇ ਅੰਦਰ ਅਭਿਆਸ ਕੀਤਾ ਤਾਂ ਤੂੰ ਅੰਦਰ ਹੀ ਖਹੂਟਾ ਅੰਮ੍ਰਿਤ ਭਰਿਆ ਬਾਣੀ ਦੀ ਤੁਕ ਦਾਂਗੇ ਅੰਤਰੇ ਖਹੂਟਾ ਕਹਿੰਦੇ ਆ ਬੜਾ ਭਾਰਾ ਅੰਦਰ ਛੋਟਾ ਤਲਾਬ ਹੈ ਜਿਹਦੇ ਵਿੱਚ ਖੂਹ ਹੈ ਜਿਹਦੇ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ ਅੰਤਰੇ ਖਹੂਟਾ ਅੰਮ੍ਰਿਤ ਭਰਿਆ ਸਬਦੇ ਕਾਢ ਪੀਵੇ ਪਨਹਾਰੀ ਉਹ ਤਾਂ ਟਿੰਡਾਂ ਕੱਢਦੀਆਂ ਸੀ ਜਦੋਂ ਸ਼ਬਦ ਦਾ ਗੇੜਾ ਦਿੰਦੇ ਅੰਦਰ ਉਹਦੇ ਨਾਲ ਅੰਦਰੋਂ ਅੰਮ੍ਰਿਤ ਆਉਣਾ ਉਹਦੇ ਨਾਲ ਫਿਰ ਕਿਆਰੇ ਜਾ ਕੇ ਸਿੰਚੇ ਜਾਣੇ ਇਸ ਕਰਕੇ ਆਹ ਜਿਹੜੀ ਪਹਿਲੀ ਤੁਕ ਹੈ ਅਸੀਂ ਉਹਦਾ ਉਦਾਹਰਣ ਦੇ ਰਹੇ ਹਾਂ
ਕਰ ਹਾਰ ਹੱਟ ਮਾਲ
ਸਾਲ ਦਿੱਤੀ ਆ ਅਸੀਂ ਕਾਹਦੇ ਗੇੜੇ ਦੇਣੇ ਹੈ ਇਹ ਸਾਰੀ ਅਸੀਂ ਦੇਣੇ ਹੈ ਸ਼ਬਦ ਦਾ ਅਰਧ ਉਰਦੀ ਅਭਿਆਸ ਕਰਨਾ ਹੈ ਮਨ ਲਾ ਕੇ ਮਨ ਨਹੀਂ ਬਾਹਰ ਜਾਣ ਦੇਣਾ ਮਨ ਨਹੀਂ ਹੈ ਕੋਈ ਚੀਜ਼ ਐਡੀ ਵੱਡੀ ਹੈ ਉਹ ਨਹੀਂ ਬਾਹਰ ਜਾਂਦਾ ਸਾਡੇ ਵਿਚਾਰ ਸਾਡੇ ਖਿਆਲ ਸਾਡੇ ਫੁਰਨੇ ਨਾਮ ਜਪਣ ਵੇਲੇ ਬਾਹਰ ਚਲੇ ਜਾਂਦੇ ਆ ਕਹਿੰਦੇ ਉਹਨਾਂ ਨੂੰ ਰੋਕ ਕੇ ਆਖ ਔਰ ਜਿੱਦਾਂ ਬੌਲ ਦੇ ਅੱਗੇ ਜੁੱਟੇ ਹੁੰਦੇ ਆ ਇੱਦਾਂ ਆਪਣਾ ਮਨ ਜੋਦੇ ਫੜ ਕੇ ਐਸ ਹਾਲਟ 'ਤੇ ਜਿਹੜਾ ਉਹ ਕੀ ਹੈ
ਕਰ ਹਰ ਹੱਟ ਮਾਲ ਟਿੰਡ ਪਰੋ ਕਰ ਹਰ
ਬੜੀਆਂ ਟਿੰਡਾਂ ਹੁੰਦੀਆਂ ਸੀ, ਉਹਨਾਂ ਨੂੰ ਨਾੜ ਨੂੜ ਨਾਲ ਬੰਨ੍ਹ ਕੇ ਅਤੇ ਥਾਂ ਉੱਟ ਉੱਠਦੀਆਂ। ਹੁਣ ਫਿਰ ਹੁਣੇ ਜਿਹੇ ਆਣ ਕੇ ਲੋਹੇ ਦੀਆਂ ਟਿੰਡਾਂ ਉਹ ਮਾਰ ਵੱਡਾ ਤਾਂ ਰਾਲਟ ਚੱਲਦਾ। ਇਹਦਾ ਜੇ ਸਹੀ ਸਮਝਣਾ ਤੁਹਾਨੂੰ ਹੁਣੇ ਦੱਸਦਾ ਪਿੰਡਾਂ ਦਾ, ਜਿੰਝ ਕਰ ਬਾਬੇ ਦੇ ਉਸ ਜਿੱਥੋਂ ਜਿਸ ਟਾਈਮ 'ਤੇ ਬਾਬਾ ਰਹਿੰਦਾ ਉਹਦੀਆਂ ਅਸੀਂ ਚੀਜ਼ਾਂ ਨਾਲ ਸਾਫ਼ ਕੀਤੀਆਂ, ਇਹ ਸਾਫ਼ ਨਹੀਂ ਹੋਣਾ। ਉਹ ਹੈ ਢੋਲ ਝਵੱਕਲੀ ਐਂ ਮਿਲਦੇ ਜਿੱਦਾਂ ਮਿਲੇ ਭੈਣ ਨੂੰ ਵੀਰ। ਉਹ ਇੱਕ ਢੋਲ ਹੁੰਦਾ ਪਰੇ ਜਿਹਦੇ ਦੁਆਲੇ ਥਾਂ ਨੂੰ ਹੁੰਦਾ, ਉਹਦੇ ਨਾਲ ਇੱਕ ਚੱਕਰ ਚੱਲਦਾ ਔਰ ਉਹਨੂੰ ਗਾਦੀ ਲੱਗੀ ਹੁੰਦੀ, ਉਹ ਗਾਦੀ ਵਾਲਾ ਬੋਲ ਦੇ ਹਿੱਕਦਾ ਅਤੇ ਉਹ ਢੋਲ ਚੱਲਦਾ। ਉਹ ਫਿਰ ਗਾਂ ਗਰਾਰੀਆਂ ਹੁੰਦੀਆਂ, ਉਹ ਫਿਰ ਝਵੱਕਲੀ ਨੂੰ ਚਲਾਉਂਦੀਆਂ। ਢੋਲ ਝਵੱਕਲੀ ਐਂ ਮਿਲਦੇ ਜਿੱਦਾਂ ਮਿਲੇ ਭੈਣ ਨੂੰ ਵੀਰ, ਅਤੇ ਗਾਦੀ ਵਾਲਾ ਐਂ ਬੈਠਾ ਜਿੱਦਾਂ ਢਿੱਡ 'ਚ ਹੁੰਦੀ ਪੀੜ, ਕਿਉਂਕਿ ਠਾਂ ਨੂੰ ਉਹਦਾ ਤੋਂ ਐਂ ਕਰਕੇ ਬੈਠਾ ਹੁੰਦਾ ਪੁਰਾਣੇ। ਤੋ ਢੋਲ ਝਵੱਕਲੀ ਐਂ ਮਿਲਦੇ ਜਿਵੇਂ ਮਿਲੇ ਭੈਣ ਨੂੰ ਵੀਰ, ਗਾਦੀ ਵਾਲਾ ਐਂ ਬੈਠਾ ਜਿੱਦਾਂ ਢਿੱਡ 'ਚ ਹੁੰਦੀ ਪੀੜ। ਲੱਠ ਜਿਹੜੀ ਮੇਨ ਹੈ ਉਹ ਲੱਠ ਜਿਹੜੀ ਜਾ ਕੇ ਇਹਨਾਂ ਨਾਲ ਟਿੰਡਾਂ ਨਾਲ ਪਵਾਉਣਾ, ਤੋ ਲੱਠ ਵਿਚਾਰੀ ਐਂ ਪਾਉਂਦੀ ਜਿਵੇਂ ਭਵੇਂ ਸਹੀਆਂ ਵਿੱਚ ਹੀਰ। ਨਸਾਰ 'ਚ ਪਾਣੀ ਐਂ ਡਿੱਗਦਾ ਜਿੱਦਾਂ ਬਾਹਮਣ ਰੋੜੇ ਖੀਰ। ਤੋ ਇਸ ਕਰਕੇ ਜਿਹੜੀ ਆ ਲੇਕਿਨ ਸਾਡਾ ਉਹ ਪਾਣੀ ਦੇਗਾ ਹਲਟ, ਲੇਕਿਨ ਬਾਬਾ ਨਾਨਕ ਕਹਿੰਦਾ ਜੇ ਤੂੰ ਅਭਿਆਸ ਕਰੇ ਕਿਆਰੇ ਜਿਹੜੇ ਤੇਰੇ ਅੰਦਰ ਜਿਸਮ ਦੇ ਆ ਅੰਮ੍ਰਿਤ ਹੀ ਅੰਮ੍ਰਿਤ ਹੋ ਜਾਣਾ ਪਾਣੀ ਦੀ ਬਜਾਏ, ਤੂੰ ਆ ਕਰ
ਕਰ ਹਾਰ ਹਟ ਮਾਰ।
ਸਾਡੀ ਟਿੰਡ ਕੀ ਹੈ? ਟਿੰਡ ਹੈ ਸਾਡੇ ਅੱਖਰ ਗੁਰਮੰਤਰ ਦੇ। ਤਿਸ ਪੀਤਰੇ ਮਨ ਜੋ, ਤਿਸ ਪੀਤਰੇ ਮਨ ਜੋ, ਫਿਕਰ ਹਾਰ ਹਟ ਮਾਲ ਟਿੰਡ ਪਰੋ, ਫਿਕਰ ਹਾਰ ਹਟ ਮਾਲ ਟਿੰਡ ਪਰੋ, ਤਿਸ ਤੂੰ ਕੀ ਕਰ ਰਿਹਾ? ਕਾਹੇ ਨਾਮ ਜਪਣਾ ਹੈ ਅੰਮ੍ਰਿਤ ਸਿੰਚਣਾ, ਔਰ ਜਿਹੜਾ ਕਰਮ ਕਾਂਡ ਹੋਰ ਸਿੱਖੀ ਚ ਸਭ ਕੁਛ ਹੋ ਰਿਹਾ ਉਹ ਸਾਰਾ ਹੀ ਕੱਲਰ ਨੂੰ ਪਾਣੀ ਦੇਣਾ ਹੈ। ਆਹੇ ਸਤਿਗੁਰ ਸਤਿਗੁਰ ਮਾਲੀ ਹੈ ਸਾਡਾ ਉਹ ਜਿਹੜੀ ਪਾਵਰ ਹੈ
ਅੰਮ੍ਰਿਤ ਸਿੰਘ।
ਅੰਤਰ ਖੂਚਾ ਅੰਮ੍ਰਿਤ ਭਰਿਆ,
ਅੰਤਰੇ ਖੂਚਾ ਅੰਮ੍ਰਿਤ ਭਰਿਆ,
ਇਹ ਸਭ ਦੇ ਕਾਢੇ ਪੀਵੇ ਪਨਹਾਰੀ, ਇਹ ਸਭ ਦੇ ਕਾਢੇ ਪੀਵੇ ਪਨਹਾਰੀ, ਅੰਮ੍ਰਿਤ ਸਿੰਘ ਚੋ ਭਰੋ ਪਿਆ। ਜਪਦਾ ਨਹੀਂ, ਬਾਕੀ ਕਰਮ ਕਾਂਡ ਸਿੱਖੀ ਦਾ ਸਭ ਕੁਛ ਹੀ ਕਰੀ ਜਾਂਦਾ, ਨਾਮ ਜਪਣ ਤੋਂ ਬਗੈਰ ਸਭ ਕੁਛ ਹੀ ਕਰਮ ਕਾਂਡ ਹੈ ਸਿੱਖੀ ਚ।
ਅੰਮ੍ਰਿਤ
ਬੀਜੀ ਸੀ ਚੀਜ਼ ਉੱਗਣ ਲੱਗ ਪਈ ਤਾਂ ਉਹਨੂੰ ਐਨ ਕਿੱਡੀ ਹੋ ਗਈ। ਔਰ ਜਦੋਂ ਵੱਡੀ ਹੋ ਜਾਂਦੀ ਹੈ ਫਿਰ ਜ਼ਿੰਮੀਦਾਰ ਗੋਡੀ ਕਰਦਾ ਉਹਨੂੰ ਕਿ ਇਹਦੇ ਚਾਲੇ ਦੁਆਲੇ ਜਿਹੜੀਆਂ ਹੋਰ ਐਵੇਂ ਚੀਜ਼ਾਂ ਫਾਲਤੂ ਐਟਸੈਟਰਾ ਪਈਆਂ ਨਾ, ਉਹ ਫਿਰ ਰੰਬੇ ਦੇ ਹਵਾਲੇ ਕਰ ਦਿੰਦਾ। ਉਹ ਜਿਹੜੀਆਂ ਫਾਲਤੂ ਚੀਜ਼ਾਂ ਉੱਗ ਪੈਂਦੀਆਂ ਵਿੱਚ, ਉਹ ਫਿਰ ਉਹਨੂੰ ਰੰਬੇ ਦੇ ਨਾਲ ਗੋਡੀ ਕਰਕੇ ਘੜ ਸਿੱਟਦਾ ਅਤੇ ਸ਼ਬਦ ਕਹਿੰਦਾ ਜਿੱਦਾਂ ਜਿੱਦਾਂ ਜਿੰਨੀ ਜ਼ਿਆਦਾ ਗੋਡੀ ਕਰਾਂਗਾ ਇਹਨਾਂ ਦੀ ਨਿਸ਼ਾਨ ਨਾ ਰਹਿਣ ਦੇ ਕਿਸੇ ਕਾਹ ਦਾ ਜਾਂ ਡੀਲੇ ਦਾ ਜਾਂ ਹੋਰ ਚੀਜ਼ ਦਾ ਵਿੱਚ, ਜਿਹੜੀ ਅਸਲ ਫਸਲ ਬੀਜੀ ਅੰਮ੍ਰਿਤ ਦੀ ਉਹ ਤਾਂ ਹੋਵੇ। ਇਸ ਕਰਕੇ ਅਗਲੀ ਤੁਕ ਆਈ, ਵਸੋਲੇ ਆਉਣਗੇ, ਵਸੋਲੇ ਕਹਿੰਦੇ ਆ ਰੰਬੇ ਦੇ ਹਵਾਲੇ ਕਰ ਇਹਨਾਂ ਦਾ ਕਾਮ ਅਤੇ ਕ੍ਰੋਧ ਨੂੰ, ਆਪਾਂ ਇਹਦੇ ਵੱਡੇ ਦੋ ਦੁਸ਼ਮਣ। ਇਹ ਉਸ ਬੂਟੀ ਬ੍ਰਹਮ ਬੂਟੀ ਨੂੰ ਉੱਗਣ ਨਹੀਂ ਦੇਣਾ ਇਹਨਾਂ ਨਾਲ, ਇਸ ਕਰਕੇ ਅੰਮ੍ਰਿਤ ਨਹੀਂ ਦੇਣਾ। ਪਹਿਲਾਂ ਸਭ ਤੋਂ ਕਾਮ ਕ੍ਰੋਧ ਕਾਇਆ ਕੋ ਗੱਲ ਏ, ਜਿਉਂ ਸੁਹਾਗਾ ਕੰਚਨ ਢਾਲੇ, ਇਹ ਕਾਮ ਕ੍ਰੋਧ ਦਾ ਹੀ ਪੁਆੜਾ ਸਾਰਾ ਜਿਹੜਾ ਰੋਹ ਰਹਿ ਰਾਹ 'ਚ ਪਾਠ ਕਰਦੇ ਹਾਂ। ਕਾਮੇ ਕ੍ਰੋਧ ਦੇ ਨਗਰਵਾ ਭਰਿਆ ਔਰ ਪਾਠ ਕਰ ਲਿਆ, ਉਹਦਾ ਧਿਆਨ ਨਾ ਕੀਤਾ। ਬਾਬਾ ਕਹਿੰਦਾ ਬੜੇ ਖਤਰਨਾਕ ਦੁਸ਼ਮਣ ਹੈ ਦੋ, ਕਾਮ ਅਤੇ ਕ੍ਰੋਧ, ਸੈਕਸ ਅਤੇ ਐਂਗਰ। ਇਸ ਕਰਕੇ ਕਾਮ ਕ੍ਰੋਧ ਨਾ ਨੂੰ ਧੋਏ ਕਰੋ ਵਸੋਲੇ। ਇਹ ਨਹੀਂ ਵੀ ਇਹਨਾਂ ਦੇ ਵਸੋਲੇ ਬਣਾਉਣੇ ਰੰਬੇ, ਨਹੀਂ, ਇਹਨਾਂ ਨੂੰ ਬੜੇ ਉੱਚ ਹੱਦੀ ਬਹਿਣ ਆ। ਕਹਿੰਦਾ ਜਿਹੜਾ ਇਹਨਾਂ ਨੂੰ ਕਾਰਖਾਨ ਹਵਾਲੇ ਰੰਬੇ ਦੇ, ਮਤਲਬ ਵਿੱਚੋਂ ਕੱਢ ਇਹਨਾਂ ਦੀਆਂ ਜੜ੍ਹਾਂ ਔਰ ਪਰਾਂ ਸੁੱਟ, ਔਰ ਜਿਉਂ ਜਿਉਂ ਤੂੰ ਗੋਡੋ, ਇਹ ਧਰਤੀ ਗੁੱਡਣੀ ਹੈ, ਔਰ ਜਿਉਂ ਜਿਉਂ ਗੋਡੋਗੇ ਤਿਵੇਂ ਤੈਨੂੰ ਸੁੱਖ ਆਊਗਾ ਅੰਦਰ। ਕਿਉਂ? ਕਿਰਤ ਨਾ ਮੇਟਿਆ ਜਾਈ, ਪ੍ਰਭ ਕਾ ਲਿਆ ਕਿਸੇ ਕਾ ਇੱਕ ਤਿਲ ਨਾ ਗੁਆਏ। ਬਾਣੀ 'ਚ ਦੇਖੋ ਕਿੱਡੀ ਹੌਸਲੇ ਵਾਲੀ ਹੈ। ਕਹਿੰਦੇ ਆ ਵੀ ਜੋ ਤੂੰ ਆਹ ਕਿਰਤ ਕਰ ਗਿਆ, ਰੱਬ ਨਾ ਐਨ ਥਾਂ ਪਾਉਣੀ ਔਰ ਆਜਾਇਆ ਨਹੀਂ ਜਾਣੀ, ਤੋ ਗੋਡੋ ਧਰਤੀ ਭਾਈ, ਜਿਉਂ ਗੋਡੋ ਤਿਉਂ ਤੁਮੇ ਸੁੱਖ ਪਾਵੋ, ਕਿਰਤ ਨਾ ਮੇਟਿਆ ਜਾਈ। ਜੇ ਤੂੰ ਇਹਨਾਂ ਦੋਨਾਂ ਦੇ ਆਖੇ ਲੱਗ ਕੇ ਕਿਰਤ ਹੋਰ ਹੀ ਕਰਦਾ ਰਿਹਾ, ਕਾਮ ਕ੍ਰੋਧ ਔਰ ਇਹਨਾਂ ਦੇ ਬਾਰੇ ਵੀ ਦੇਹ ਕਵਾੜ ਅਣਖ ਪੜਦੇ ਮੇ ਪੜਦਾਰਾ ਸਰ ਫੰਕ ਹੈ, ਧਰਮ ਰਾਏ ਜਬ ਲੇਖਾ ਮੰਗੇ ਤੇਰਾ ਕੌਣ ਪੜਦਾ ਢਾਕਾ ਹੈ। ਜਾਂ ਤਾਂ ਇਹਨਾਂ ਦੇ ਹਵਾਲੇ ਹੋ ਜਾ ਤੂੰ, ਅਤੇ ਜਾਂ ਫਿਰ ਆ ਕੰਮ ਕਰ ਵੀ ਇਹਨਾਂ ਦੀਆਂ ਜੜ੍ਹਾਂ ਪੜਸਿਟ ਫੜ ਕੇ।
ਅੰਮ੍ਰਿਤ ਸਿੰਚ ਕਰੋ ਕਿਰਿਆ,
ਆ ਨਾਲ ਔਗਣ ਛੱਡਣੇ ਆ, ਇਕੱਲਾ ਨਾਮ ਨਹੀਂ ਜਪਣਾ। ਜੇ ਔਗਣ ਨਹੀਂ ਛੱਡਦੇ ਨਾ ਉਹਨਾਂ ਦੇ ਹਵਾਲੇ ਹੋ ਜਾਂਦੇ, ਸਾਰਾ ਮਾਲ ਲੁੱਟੀ ਜਾਂਦੇ ਅੰਦਰਲਾ।
ਕਾਮ
ਰੰਬੇ ਦੇ ਹਵਾਲੇ ਕਰ ਇਹਨਾਂ ਨੂੰ, ਰੰਬੀ ਦੇ
ਕਾਮ ਕ੍ਰੋਧ ਧੋਏ,
ਇਹ ਗੋਡ ਅਸੀਂ ਇਹਨਾਂ ਦੀ ਪਰਵਾਹ ਨਹੀਂ ਕਰਦੇ ਔਗਣਾਂ ਦੀ। ਬਾਬਾ ਨਾਨਕ ਕਹਿੰਦਾ
ਆਪ ਗੁਣ ਛੋਟੇ ਗੁਣਾ ਕੋ ਤਾਵੇ, ਗੁਣਾ ਕੋ ਤਾਵੇ,
ਕਿਉਂ ਛੱਡੀਏ ਸੀ ਔਗਣ? ਵਾਰ ਜੜ ਦੇਖੋ ਦਾ, ਬਾਬਾ ਕਹਿੰਦਾ ਕਰ ਆਪ ਗੁਣ ਪਛਤਾਹੀ,
ਕਰ ਆਪ ਗੁਣ ਪਛਤਾਹੀ,
ਇੰਨੇ ਔਗਣ ਤੋਂ ਕਰਦਾ, ਫਿਰ ਕਸੌਣ ਅੱਖਾਂ ਦੇ ਦੇ ਕੇ ਇਕੱਲਾ ਬੈਠ ਕੇ ਰੋਏਗਾ ਵੀ ਮੈਂ ਕੀ ਕਰ ਦਿੱਤਾ।
ਉਹ ਹੈ
ਕਾਮ
ਬਾਬਾ ਜੀ ਕਹਿੰਦੇ ਤੇਰੇ ਅੰਦਰ ਹੀ ਸਾਰ ਹੈ, ਉਹ ਅੰਮ੍ਰਿਤ ਦਾ ਤੇਰੇ ਅੰਦਰ ਹੀ ਸਾਰ, ਆਪ ਸਾਰ ਕੀ ਸਾਰ ਨਾ ਜਾਣ, ਸਾਰ ਆਪ ਸਾਰ ਕੀ ਸਾਰ ਨਾ ਜਾਣ, ਫਿਰ ਫਿਰ ਕੀ ਚੁਬੜਾਹੀ ਜੀ, ਤੂੰ ਚਿੱਕੜ ਚ ਲਿਬੜਦਾ ਹੈ। ਅਵਗੁਣ ਛੋੜ ਗੁਣਾ ਕੋ ਧਾਵੋ, ਕਾਰੇ ਅਵਗੁਣ ਪਛਤਾਹੀ ਜੀਉ, ਸਾਰੇ ਅਵਸਰ ਤੇਰੇ ਅੰਦਰ ਹੀ ਹੋਇਆ ਅੰਮ੍ਰਿਤ, ਉਹਨਾਂ ਤੇ ਤੂੰ ਨਹਾਉਂਦਾ ਨੀ ਬਾਹਰ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ, ਆ ਜਿਹੜੇ ਕਾਂ ਸਹੁਰੇ ਹੁੰਦੇ ਨਾ, ਐਸੇ ਹੁੰਦੇ ਆ ਜਿੱਥੇ ਮਾੜਾ ਜਿਹਾ ਵੀ ਪਾਣੀ ਹੋਏ ਨਾ ਕੱਲਰ 'ਚ ਖੜਾ ਹੋਵੇ ਕੋ, ਉਹ ਤੇ ਮਾਰ ਫੜ ਲਾ ਲਾ ਕੇ ਕੁਛ। ਤੂੰ ਕਹਿੰਦਾ ਤੂੰ ਬਾਹਰ ਹੀ ਚਿੱਕੜ 'ਚ ਨਹਾਈ ਜਾਂਦਾ, ਵਿਖਿਆ ਦੀਆਂ ਚੀਜ਼ਾਂ 'ਚ ਸਾਰਾ, ਇਹਨੂੰ ਛੱਡ ਇਹ ਚੀਜ਼ ਨੂੰ,
ਅਵਗੁਣ
ਫਾਇਦਾ ਕੀ ਹੋਏਗਾ। ਤੂੰ ਔਗੁਣ ਛੱਡਦਾ ਨਹੀਂ, ਤੇਰਾ ਮਨ ਖੜਾ ਨਹੀਂ ਹੋਣਾ, ਕਿਉਂਕਿ ਤੂੰ ਇਹਨਾਂ ਦੇ ਵਿੱਚ ਤੇਰੇ ਹਰ ਵੇਲੇ ਖਿਆਲ ਰਹਿਣੇ। ਤੂੰ ਆਪਣੇ ਮਨ ਨੂੰ ਬਾਬਾ ਜੀ ਕਹਿ ਰਹੇ ਮਨ ਰੇ
ਫੇਰ ਰਾਹੋ
ਦਿੰਦੇ ਰਹਾ ਤੂੰ ਬਾਅਦ
ਅਵਗੁਣ ਛੋਟੇ ਗੁਣਾ
ਭਾਵ ਹੈ ਗੁਰਮੁਖੇ ਸਿਸਟਮ। ਬਾਰ ਬਾਰ ਗੁਰਮੁਖ ਲਫਜ਼ ਆਏਗਾ, ਗੁਰਮੁਖ ਨਾਉਣ ਨਹੀਂ ਹੈ, ਖੱਖੇ ਨੂੰ ਸਿਆਰੀ ਸਦਾ ਆਊਗੀ, ਬਹੁਤ ਥੋੜ੍ਹੇ ਸਾਂ ਗੁਰਮੁਖ ਨਾਉਣ ਆਇਆ ਹੈ। ਗੁਰਮੁਖੇ ਇਹ ਚੈਨਲ ਹੈ, ਤਰੀਕਾ ਹੈ, ਜਿਹਦੇ ਵਿੱਚ ਪੈ ਕੇ ਤੂੰ ਉਸ ਰੱਬ ਨੂੰ ਫੜ ਸਕਦਾ, ਹੋਰ ਕੋਈ ਤਰੀਕਾ ਹੀ ਨਹੀਂ ਹੈ। ਇਨਾਮ ਜਪਦਾ ਨਾਲ ਔਗਣ ਛੱਡ,
ਔਗਣ ਛੋੜ ਕਰ ਔਗਣ ਪਛਤਾਈ ਜੀਉ,
ਉਹਨਾਂ ਨੂੰ ਰੰਬੇ ਦੇ ਹਵਾਲੇ ਕਰ,
ਕਾਮ ਕ੍ਰੋਧ ਦੋਏ ਕਰੋਬ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ
ਐਵੇਂ ਨਹੀਂ ਕਹਿਣਾ, ਥੱਲੇ ਪੈਰਾਂ 'ਚ ਹਲੰਤ ਹੈ ਛੋਟਾ ਜਿਹਾ, ਹੁਣ ਵੀ ਬੁਲਾਉਣਾ ਤੁਮ ਹੈ
ਇਹ ਜਿਉਂ ਗੋਡੋ ਤਿਉਂ ਤੁਮ ਹੈ ਸੁਖ ਪਾਉ, ਇਹ ਜਿਉਂ ਗੋਡੋ ਤਿਉਂ ਤੁਮ ਹੈ ਸੁਖ ਪਾਉ,
ਕਿਰਤ ਨਾਮੇ
ਬਗਲੇ ਤੇ ਹੁਣੇ ਹੰਸ ਲਾਹੋ, ਬਗਲੇ ਤੇ ਹੁਣੇ ਹੰਸ ਲਾਹੋ,
ਤੋੜੇ ਦੀਆਂ ਤੁਕਾਂ ਹੈ, ਇੱਕ ਬਗਲਾ ਹੁੰਦਾ ਇੱਕ ਇਹਦੇ ਅਰਗਾ ਹੀ ਹੰਸ ਹੁੰਦਾ ਹੈ, ਉਹਦਾ ਵੀ ਰੰਗ ਚਿੱਟਾ, ਉਹ ਬਗਲਾ ਅਤੇ ਹੰਸ ਬਹੁਤ ਵਾਰੀ ਇਕੱਠੇ ਆਉਣਗੇ, ਬਗਲਾ ਅਤੇ ਹੰਸ, ਹੰਸ ਰਹਿੰਦਾ ਮਾਨ ਸਰੋਵਰ ਝੀਲ 'ਤੇ ਜਿੱਥੇ ਕਿ ਸ਼ਿਵ ਜੀ ਮਹਾਰਾਜ ਦੀ ਬੜੀ ਪਾਰੀ ਉੱਥੇ ਚੋਟੀ ਦੇ ਉੱਤੇ ਉਹਨਾਂ ਨੇ ਤਪੱਸਿਆ ਕੀਤੀ ਹੈ, ਉਹਦੇ ਥੱਲੇ ਇੱਕ ਝੀਲ ਹੈ ਜਿਹਦਾ ਨੀਲਾ ਪਾਣੀ ਹੈ, ਉਹਦੇ ਵਿੱਚ ਉਹ ਹੰਸ ਬਹੁਤ ਨੇ, ਤੋ ਹੀਰਾ ਮੋਤੀ ਜਿਹੜੇ ਉਹਦੇ ਵਿੱਚ ਹੁੰਦੇ ਉਹ ਹੰਸਾਂ ਦਾ ਖਾਣਾ ਹੁੰਦਾ, ਲੇਕਿਨ ਬਗਲਾ ਨਹੀਂ ਉੱਥੇ ਰਹਿ ਸਕਦਾ ਕਿਉਂਕਿ ਬਗਲਾ ਡੱਡੀਆਂ ਹੁੰਦਾ ਹੈ, ਇੱਕ ਢੰਗ ਪਾਰ ਹੋ ਕੇ ਖੜ੍ਹਾ ਹੁੰਦਾ, ਔਰ ਜਦੋਂ ਕੋਈ ਡੱਡੀ ਪਾਣੀ 'ਚੋਂ ਲੰਘਦੀ ਸੀ ਫੱਟ ਚੁੰਝਣਾ ਚੁੱਕੀ ਅਤੇ ਅੰਦਰ ਕੀਤੀ, ਇਹ ਹੈ ਬਗਲਾ ਜਿਹੜਾ ਡੱਡੀਆਂ ਖਾਂਦਾ ਹੈ, ਪਰ ਹੰਸ ਮੋਤੀ ਚੁੱਕਦਾ ਉੱਥੋਂ, ਤੋ ਇਸ ਕਰਕੇ
ਬਗਲੇ
ਬੜੀ ਬੰਦਸ਼ ਚ ਬਾਣੀ ਕਦੋਂ ਹੋਣਾ ਜੇ ਤੂੰ ਕਰੇ
ਦਿਆਲਾ, ਜੇ ਤੂੰ ਕਰੇ ਦਿਆਲਾ,
ਜਿਹੜਾ ਬਿਆਸੀ ਹੁੰਦਾ ਉਹਦਾ ਤਾਂ ਟੁੱਟ ਜਾਂਦਾ ਹੈ, ਉਹ ਕਹਿੰਦਾ ਵੀ ਜੇ ਤੂੰ ਕਰੇ ਤਾਂ ਦਿਆਲਾ ਹੋਣਾ, ਕਿਉਂਕਿ ਜੇ ਹੱਲੀ ਵੀ ਕਹਿੰਦਾ ਵੀ ਮੈਂ ਆਪ ਹੰਸ ਬਣ ਚੰਗਦਾ, ਹਾਲੀ ਉਹਦੀ ਹੋਮੇ ਨਹੀਂ ਮਰੀ, ਪੂਰੀ ਤਰ੍ਹਾਂ ਝੋਲੀ 'ਚ ਨਹੀਂ ਪਿਆ ਸਤਿਗੁਰ ਦੀ 'ਚ, ਜਦੋਂ ਐਂ ਨਤਾਣਾ ਹੋ ਕੇ ਉਸ ਪਾਪ ਨੂੰ ਸਮਝ ਕੇ ਵੀ ਤੂੰ ਕਰੇਗਾ ਅਤੇ ਮੈਂ ਬਗਲੇ ਤੋਂ ਹੰਸਾ ਬਣ ਹੰਸ ਬਣਨਾ,
ਬਗਲੇ ਤੇ
ਤੁਹਾਡੇ ਹੱਥਾਂ 'ਚ ਹੈ, ਅਖੀਰ 'ਤੇ ਦੋ ਡੰਡੀਆਂ ਚੌਕਾ, ਦੋ ਡੰਡੀਆਂ ਏਕਾ, ਦੋ ਡੰਡੀਆਂ ਨੌ, ਚੌਂ ਸਟੈਂਜਿਆਂ ਦੀ ਇਹ ਪੋਇਮ ਹੈ, ਗੀਤ ਹੈ, ਚੌਂ ਬੰਦਾਂ ਦਾ ਸ਼ਬਦ ਹੈ, ਔਰ ਪਹਿਲਾ ਹੀ ਇਸ ਸਟਾਈਲ ਦਾ ਸ਼ਬਦ ਹੈ, ਔਰ ਫਿਰ ਨੌਵਾਂ ਸ਼ਬਦ ਇਸੇ ਪ੍ਰਕਰਨ 'ਚ ਜਿਹੜੇ ਬਾਬਾ ਜੀ ਦੇ ਸ਼ਬਦ ਆ ਪਿੱਛੇ ਆ ਰਹੇ ਨੇ, ਅਗਲਾ ਨੰਬਰ ਦੇਖੋਗੇ ਅਤੇ ਉਹ ਨੌ ਦਾ ਦਸ ਬਣ ਜੂ, ਇੱਥੋਂ ਪਿਛਲਾ ਦੇਖੋਗੇ ਤਾਂ ਅੱਠ ਲਿਖਿਆ ਹੋਊਗਾ, ਆਹ ਐਡੀਟਿੰਗ ਹੈ ਜਿਹਦੇ ਵਿੱਚ ਕੋਈ ਇੱਕ ਲਾਈਨ ਨਹੀਂ ਮਿਲਾ ਸਕਦਾ, ਤੋ ਅਖੀਰਲੀ ਤੁਕ ਅਸੀਂ ਥੋੜ੍ਹੀ ਜਿਹੀ ਦੇਖਣੀ ਔਰ ਦਰਸ਼ਨ ਕਰਿਓ, ਨਾਨਕ ਦੇ ਕੱਕੇ ਨੂੰ ਕੀ ਹੈ ਔਂਕੜ ਹੈ, ਆਮ ਨਾਨਕ ਜੋਤ ਹੈ ਸਾਰੀ, ਇੱਥੇ ਔਂਕੜ 'ਚ ਹੀ ਪੇਦ ਆ, ਔਰ ਗੁਰੂ ਨਾਨਕ ਦੀ ਗਰੀਬੀ ਇਹਦੇ 'ਚ ਹੈ ਵੀ ਮੈਂ ਤੇਰੇ ਪਰਣੇ ਹੀ ਹੈ, ਨਾਨਕ ਦੇ ਕੱਕੇ ਨੂੰ ਜੋਤ ਨਹੀਂ ਰਹੀ ਨਾਨਕ ਜੋਤ, ਔਰ ਨਾ ਤਖੱਲਸ ਰਿਹਾ ਨਾ ਸਾਰਾ, ਕੱਕੇ ਨੂੰ ਜਿੱਥੇ ਔਂਕੜ ਆ ਜਾਏ ਉਹ ਜਿਹੜਾ ਲਿਖਾਰੀ ਹੈ ਉਹ ਸ਼ਬਦ ਦਾ, ਉਹ ਦੇਖੋ ਇਹ ਮਹੱਲਾ ਪਹਿਲਾ ਹੈ, ਆਪ ਬਣਦਾ ਕਹਿੰਦਾ ਮੈਂ ਦਾਸਣਾ, ਦਾਸਾਂ ਦਾ ਵੀ ਦਾਸ ਹੈ, ਮੈਂ ਇੰਨਾ ਨਹੀਂ, ਦਾਸ ਮਾਮੂਲੀ ਚੀਜ਼ ਨਹੀਂ ਹੈ, ਦਾਸ ਸਲੇਵ ਨੂੰ ਕਹਿੰਦੇ ਸੀ ਜਿਹੜੇ ਅਬਰਾਹਮ ਲਿੰਕਨ ਨੇ ਸਲੇਵਰੀ ਗੁਆਈ, ਇੱਦਾਂ ਲੋਕਾਂ ਨੇ ਦਾਸ ਰੱਖੇ ਹੁੰਦੇ ਸੀ, ਸਲੇਵ ਰੱਖੇ ਹੁੰਦੇ ਸੀ, ਮੈਂ ਕਹਿੰਦਾ ਮੈਂ ਸਲੇਵਾਂ ਦਾ ਵੀ ਸਲੇਵ ਹੈ, ਮੈਂ ਰੱਬ ਦਾ ਪ੍ਰਣਵ ਅਤੇ ਨਾਨਕ, ਨਾਨਕ ਦੇ ਕੱਕੇ ਨੂੰ ਔਂਕੜ, ਇਸੇ ਕਰਕੇ ਰਾਮਕਲੀ ਆਨੰਦ ਵੱਡਾ ਪਾਠ ਕਰਦੇ ਹੋ ਤੁਸੀਂ ਵੱਡੇ ਆਨੰਦ ਸਾਹਿਬ ਦਾ, ਸਾਰਿਆਂ ਦੇ ਕੱਕੇ ਨੂੰ ਔਂਕੜ, ਕਦੀ ਸੋਚਦੇ ਨਹੀਂ ਅਸੀਂ, ਉਹ ਗੁਰੂ ਅਮਰਦਾਸ ਸਾਹਿਬ ਆਹ ਬਣਦੇ ਨਾਨਕ ਕਹੇ ਨਹੀਂ ਹੈ, ਦੋ ਲਾਵਾਂ ਨਾਨਕ ਕਹੇ ਸੁਣੋ ਜਨੋ ਸਾਰੀ ਜਸਬਲੇ ਬੰਦ ਹਰ ਇੱਕ ਆਇਆ, ਮਤਲਬ ਇੱਕ ਬੰਦ ਤੋਂ ਬਾਅਦ ਜਿਹੜਾ ਨਾਨਕ ਜਿੱਥੇ ਆਏਗੀ ਉਹ ਛਾਪ ਨਹੀਂ ਰਹੀ। ਨਾਨਕ ਅਮਰਦਾਸ ਸਾਹਿਬ ਕਹਿੰਦੇ ਮੈਂ ਹੈ, ਨਾਨਕ ਕਹੇ ਸੁਣੋ ਜਨੋ ਇਹ ਤਾਂ ਸੰਜਮੇ ਦੁੱਖ ਜਾਏ। ਉਹ ਸਾਰੇ ਸ਼ਬਦ ਦੇਖੋ ਤੁਸੀਂ ਸਾਰੇ ਆਨੰਦ ਸਾਹਿਬ ਜੇ ਨਾਨਕ ਦੇ ਕੱਕਿਆਂ ਨੂੰ ਔਂਕੜਾ ਥੰਬ ਰੂਲ ਨਿਕਲਿਆ ਸਾਰੀ ਬਾਣੀ 'ਚ ਕਿ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜਾ ਜੇ ਉੱਥੇ ਇਹ ਮਹੱਲਾ ਦੇਖੋ ਕੀ ਹੈ। ਉਹ ਮਹੱਲਾ ਪਹਿਲਾ ਹੈ ਸਾਡਾ ਹੁਣ, ਔਰ ਨਾਨਕ ਦੇ ਕੱਕੇ ਨੂੰ ਦੇ ਕੇ ਗਰੀਬੀ 'ਚ ਆ ਗਏ ਵੀ ਪ੍ਰਾਣ। ਉਹ ਜੋਤ ਨਹੀਂ ਰਹੀ ਨਾਨਕ ਦੀ ਪ੍ਰਣ। ਸ਼ਬਦ ਲੈਂਦੇ ਹਾਂ ਭਈ ਤੂੰ ਨਾਮ ਨਹੀਂ ਜਪਦਾ, ਬਾਕੀ ਸਾਰਾ ਪੂਜਾ ਪਾਠ ਕਰਮ ਕਾਂਡ ਜੋ ਸਿੱਖੀ ਜੈ ਤੂੰ ਕਰੀ ਜਾਂਦਾ ਹੈ। ਔਰ 9 ਇਹ ਸ਼ਬਦ ਕੱਢ ਲਓ ਤੁਹਾਡੇ ਹੱਥਾਂ 'ਚ ਹੈ। ਰਾਮਕਲੀ ਮਹੱਲੇ 3 ਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਅਸੀਂ ਉਹਨਾਂ ਦੇ ਸ਼ਬਦ ਰਾਹੀਂ ਕਰ ਰਹੇ ਹਾਂ। ਪੰਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 910। ਐਸਾ ਅਜੀਬ ਸ਼ਬਦ ਹੈ, ਦੇਖੋ ਦਰਸ਼ਨ ਕਰੋ। ਹਰ ਲਾਈਨ ਦੇ ਪਿੱਛੇ ਅੰਕ ਪਏ ਆ। ਸ਼ਬਦ ਕੀ ਹੈ? ਹਰ ਲਾਈਨ ਦੇ ਪਿੱਛੇ ਅੰਕ ਹੈ। ਅਸੀਂ ਇੰਨੀ ਮਿਹਨਤ ਕਿਉਂ ਕਰ ਰਹੇ ਹਾਂ? ਇਹ ਐਡੀਆਂ ਇੰਪੋਰਟੈਂਟ ਲਾਈਨਾਂ ਹੈ, ਹਰ ਲਾਈਨ ਦੇ ਪਿੱਛੇ ਨੰਬਰ ਲੱਗਾ। ਇਹ ਨੰਬਰ ਕਿਉਂ ਲਾਏ ਹੈ? ਇਹ ਐਡੀਆਂ ਜ਼ਰੂਰੀ ਲਾਈਨਾਂ ਹੈ ਜਿਹਨਾਂ ਦਾ ਆਪਣੀ ਇੱਕ ਲਾਈਨ ਦਾ ਹੀ ਅਰਥ ਭਾਵ ਲੇਥੂ ਪੇਥੂ ਆਪਣੇ 'ਚ ਆਇਆ। ਗਾਂ ਨਹੀਂ, ਜਿਹੜੀਆਂ ਦੁਨੀਆਂ ਦੀਆਂ ਵਰਲਡ ਬੁੱਕਾਂ ਹੁੰਦੀਆਂ, ਦੁਨੀਆਂ ਦੀ ਜਿਹੜੀਆਂ ਵਰਲਡ ਬੁੱਕਾਂ ਹੁੰਦੀਆਂ, ਉਹਨਾਂ ਦੀ ਹਰ ਲਾਈਨ ਦੇ ਉੱਤੇ ਨੰਬਰ ਹੁੰਦਾ ਅਖੀਰ 'ਤੇ ਜਾ ਕੇ। ਬੜੀਆਂ ਬੜੀਆਂ ਮਸ਼ਹੂਰ ਕਿਤਾਬਾਂ ਜਿਹੜੀਆਂ ਵਰਲਡ ਬੁੱਕ ਬਣ ਜਾਂਦੀ, ਜਿਹੜੀ ਉਹਦੇ ਪਿੱਛੇ ਹਰ ਸਤਰ ਫਿਰ ਰੈਫਰੈਂਸ ਦੇ ਦਿੰਦੇ ਜੀ ਫਲਾਨੀ ਬੁੱਕ ਦਾ। ਪਰ ਐਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਮਹਾਰਾਜ ਨੇ ਇੱਥੇ ਸਾਨੂੰ ਸ਼ਬਦਾਂ 'ਚ ਹਰ ਲਾਈਨ ਦੇ ਪਿੱਛੇ ਅੰਕ ਆਏਗਾ, ਇਸ ਕਰਕੇ ਬੜੇ ਧਿਆਨ ਨਾਲ ਸ਼ਬਦ ਹੈ। ਔਰ ਐਸੀ ਸ਼ਬਦ 'ਚ ਇਹ ਚੀਜ਼ਾਂ ਨਿਕਲਣਗੀਆਂ ਵੀ ਅਸੀਂ ਕੀ ਕਰ ਰਹੇ ਹਾਂ। ਨਾਮ ਜਪਣਾ ਸੀ, ਨਾਮ ਦੀ ਬਜਾਏ ਅਸੀਂ ਰੱਬ ਨੂੰ ਹੋਰ ਹੀ ਤਰੀਕਿਆਂ ਨਾਲ ਰਜਾ ਰਹੇ ਹਾਂ, ਉਹਦੀ ਪੂਜਾ ਹੀ ਹੋਰ ਤਰ੍ਹਾਂ ਦੀ ਹੋ ਗਈ ਹੈ। ਇਸ ਕਰਕੇ ਅਸੀਂ ਰਹਾਓ ਦੀ ਤੁਕ ਪਹਿਲਾਂ ਸਾਫ ਕਰਦੇ ਹਾਂ। ਸੰਤੋ ਗੁਰਮੁਖੇ ਪੂਰਾ, ਪਹਿਲੀ ਸੁਣ ਲਿਆ ਕਰੋ। ਸੰਤੋ ਗੁਰਮੁਖੇ ਪੂਰਾ ਪਾਈ, ਨਾਮ ਪੂਜ ਕਰਾ। ਸੰਤੋ ਗੁਰਮੁਖੇ ਪੂਰਾ ਪਾਈ, ਤੇ ਨਾਮ ਪੂਜ ਕਰਾ। ਮਜ਼ਮਾ 'ਚ ਸਾਹਮਣੇ ਹੀ ਸਾਰੇ ਪੂਜਾ ਪਾਠ ਆ, ਸਾਰਾ ਕੁਝ ਜਿੰਨਾ ਪਾਠ ਹੋ ਰਿਹਾ ਸਾਰਾ ਕੁਝ। ਮਹਾਰਾਜ ਕਹਿੰਦੇ ਉਹਦੀ ਜਿਹੜੀ ਅਕਾਲ ਪੁਰਖ ਦੀ ਜੇ ਤੂੰ ਪੂਜਾ ਕਰਨੀ ਹੈ ਤੇ ਨਾਮ ਜਪ। ਸੰਤ ਗੁਰਮੁਖੇ ਪਹਿਲਾਂ ਗੁਰੂ ਵਾਲਾ ਬਣ, ਬਗੈਰ ਗੁਰੂ ਤੂੰ ਨਾ ਰਹਿ, ਨਗੋਰਾ ਨਾ ਰਹਿ। ਔਰ ਤਾਂ ਪੂਰਾ ਪਾਈ, ਪੂਰਾ ਅਕਾਲ ਪੁਰਖ ਹੈ, ਬੰਦਾ ਹਮੇਸ਼ਾ ਹੀ ਅਧੂਰਾ ਹੈ। ਸੰਤ ਗੁਰਮੁਖੇ ਪੂਜ ਕਰਾ। ਸਿੱਖਿਆ 'ਚ ਹੋਰ ਕੋਈ ਪੂਜਾ ਨਹੀਂ ਹੈ, ਜਿੰਨੀਆਂ ਸਿੱਖੀ 'ਚ ਤੁਰੇ ਆ ਸਭ ਕੁਛ ਉਹ ਤੁਸੀਂ ਜਾਣਦੇ ਹੋ, ਨਾਮ ਤੋਂ ਬਗੈਰ ਕੋਈ ਪੂਜਾ ਨਹੀਂ। ਸੰਤ ਹੋਈ ਸੰਤ ਹੋ ਮਿਲਣਾ ਹੈ ਤੇ ਗੁਰੂ ਵਾਲਾ ਬਣ, ਤੇਰੇ ਪਿੱਛੇ ਕੋਈ ਗੁਰੂ ਹੋਣਾ ਚਾਹੀਦਾ ਹੈ, ਉਹਦਾ ਗੁਰਮੰਤਰ ਲੈ ਕੇ ਫਿਰ ਉਹ ਜਪ ਸੰਤ ਹੋ। ਰੱਬ ਦੀ ਪੂਜਾ ਐਡੀ ਮਹਿੰਗੀ ਐਡੀ ਜ਼ਰੂਰੀ ਹੈ, ਪਹਿਲੀ ਲਾ ਸ਼ਬਦ ਇੱਥੋਂ ਸ਼ੁਰੂ ਕਰ ਦੇ। ਹਰ ਕੀ ਪੂਜਾ ਦੁਲੰਭ ਹੈ ਸੰਤ, ਇਹ ਨਹੀਂ ਪੂਜਾ ਮਿਲਦੀ। ਹਰ ਕੀ ਪੂਜਾ ਦੁਲੰਭ ਹੈ ਸੰਤ, ਦੁਲੰਭ ਹੈ ਸੰਤ, ਬਹੁਤ ਮਹਿੰਗੀ ਔਰ ਇਹ ਮੁਸ਼ਕਲ ਨਾਲ ਮਿਲਣ ਵਾਲੀ ਚੀਜ਼ ਹੈ, ਇਸ ਪੂਜਾ ਕਰ। ਹਰ ਕੀ ਦੁਲੰਭ ਹੈ ਬਿਨ ਸਭ ਕਿਛ ਮੈਲ ਸੰਤ,
ਹਰ ਬਿਨ ਸਭ ਕਿਛ ਮੈਲ ਸੰਤ,
ਕਿਆ ਹੋ ਪੂਜਿਆ, ਹਰ ਬਿਨ ਸਭ ਕੁਛ ਮੈਲਾ। ਫੁੱਲ ਚਾੜੇਗਾ ਉੱਥੇ ਭਮਰੇ ਨਾਲ ਸੁੰਘਿਆ ਹੁੰਦਾ, ਜੂਠਾ ਕੀਤਾ ਹੁੰਦਾ। ਪਾਣੀ ਦੀ ਪੂਜਾ ਕਰੇਗਾ ਉਹਦੀ ਪਾਣੀ ਨਾਲ, ਪਾਣੀ ਮੱਛੀ ਨਾ ਮੱਛੀ ਨਾ ਵਿਗਾੜੇ ਆ। ਸ਼ਬਦ ਆਉਂਦੇ ਆ ਭਗਤਾਂ ਦੇ, ਹਿੰਦੂ ਭਗਤਾਂ ਦੇ, ਵੀ ਜਿਹੜੀ ਪੂਜਾ ਤੁਸੀਂ ਕਰਦੇ ਹੋ ਆਪਣੇ ਠਾਕੁਰ ਦੁਆਰਿਆਂ 'ਚ ਮੂਰਤਾਂ ਸਾਰਾ ਕੁਛ, ਉਹ ਕਹਿੰਦਾ ਹਿੰਦੂ ਭਗਤ ਨਾਮਦੇਵ ਜੀ ਕਹਿੰਦੇ ਤੂੰ ਪਾਣੀ ਦੀ ਪੂਜਾ ਕਰੇਗਾ ਮੱਛੀ ਨਹੀਂ ਵਿਗਾੜੇ ਆ ਪਾਣੀ ਨੂੰ, ਜੇ ਤੂੰ ਫੁੱਲਾਂ ਦੀ ਪੂਜਾ ਕਰੇਗਾ ਤੇ ਫੁੱਲ ਵੀ ਭੰਬਰੇ ਨਾਲ ਸੁੰਘੇ ਆ। ਹੋਰ ਜੋ ਵੀ ਪੂਜਾ ਦੱਸੀ ਹੈ ਸ਼ਬਦਾਂ 'ਚ, ਕਿਉਂਕਿ ਟਾਈਮ ਨਹੀਂ ਹੈ, ਅਸੀਂ ਗਾਂ ਬੜਾ ਮਹਿੰਗਾ ਸ਼ਬਦ ਹੈ, ਇੱਕ ਪੁਆਇੰਟ ਲਾ ਰਹੇ ਹਾਂ। ਉਹ ਕਹਿੰਦੇ ਨਾਮ ਹੀ ਅਸਲ ਉਹਦੀ ਪੂਜਾ ਹੈ, ਕਿਉਂਕਿ ਸ਼ਬਦ ਆਉਂਦੇ ਆ ਨਾਮ ਹਮਾਰਾ ਗੁਰ ਕੀ ਸੇਵ, ਦੂਸਰੀ ਲਾਈਨ ਨਾਲ ਨਾਮ ਹਮਾਰਾ ਪੂਜਾ ਦੇਵ, ਇਸ ਕਰਕੇ ਨਾਮ ਪੂਜ ਕਹਿਰਾ ਹਰ ਕੀ ਪੂਜਾ ਦੋਲਾ। ਰੱਬ ਨਹੀਂ ਸਮਝਣਾ ਹਰ ਨੂੰ, ਆਹੋ ਭੇਦ ਹੈ ਸਾਰੀ ਬਾਣੀ 'ਚ। ਜਿੱਥੇ ਹੁਣ ਇਹ ਹਰ ਆ ਗਿਆ ਸ਼ਬਦ ਦਾ ਲਹਾਇਕ ਆ, ਜਿਹੜਾ ਅਸੀਂ ਜਪ ਜਪ ਕੇ ਉਹਦੀ ਪੂਜਾ ਕਰਨੀ ਹੈ, ਉਹ ਸ਼ਬਦ ਤੋਂ ਬਗੈਰ ਸਭ ਕੁਛ ਹੀ ਮੈਲਾ ਹੈ। ਹਰ ਬਿਨ ਮੈਂ ਕਾਹਦੇ ਨਾਲ, ਬਾਕੀ ਚੀਜ਼ਾਂ ਨਾਲ ਮੈਂ ਪੂਜਾ ਕਰਾਂ, ਕਿਆ ਚੜ੍ਹਾ ਮੈਂ ਨਹੀਂ ਫੁੱਲ ਚੜਾਉਂਦਾ, ਮੈਂ ਨਹੀਂ ਬਾਪ। ਦੇਖੋ ਨਾਮਦੇਵ ਜੀ ਕਹਿੰਦਾ ਨਾ ਜਾਣੂ ਜਾਤੀ ਨਾ ਜਾਣੂ ਪਾਤੀ, ਮੈਂ ਨਹੀਂ ਤੀਰਥਾਂ 'ਤੇ ਜਾਂਦਾ, ਨਾ ਜਾਣੂ ਜਾਤੀ ਨਾ ਮੈਂ ਪੱਤਿਆਂ ਨਾਲ ਸੇਵਾ ਕਰਦਾ, ਫੁੱਲ ਤੋੜ ਤੋੜ ਕੇ ਜਾਂ ਸਾਰੀਆਂ ਚੀਜ਼ਾਂ ਨਾਲ। ਕੀ ਮੈਂ ਕਰਦਾ? ਰਾਮ ਕਾ ਨਾਮ ਜਪੂ ਦਿਨ ਰਾਤੀ, ਨਾ ਜਾਣੂ
ਰਾਮ ਕਾ ਨਾਮ ਜਪੂ ਦਿਨ
ਮਨ ਫਿਰ ਉਹ ਗਜ ਛਿੰਬਾ ਸੀ, ਗਜ ਬਹੁੰਦਾ ਸੀ, ਕੈਂਚੀ ਰੱਖਦਾ ਸੀ, ਔਰ ਅੰਮ੍ਰਿਤ ਸੀਂਦਾ ਸੀ, ਸਾਰਾ ਲੰਘਦਾ ਸੀ। ਕਹਿੰਦਾ ਨਾ ਮਨ ਮੇਰੋ ਗਾਜ, ਮਨ ਗਾਜ ਦੇਖੋ ਕਿੱਡੇ ਮੁਸ਼ਕਿਲ ਵੈਣ ਨੇ ਉਹਦੇ ਨਾਮਦੇਵ ਜੀ ਦੇ, ਔਰ ਗੁਰੂ ਨਾਨਕ ਸਾਹਿਬ ਤੋਂ 200 ਸਾਲ ਪਹਿਲਾਂ ਦਾ ਭਗਤ, ਸੈਂਟਰਲ ਇੰਡੀਆ ਦਾ ਪਹਿਲਾਂ ਦਾ ਭਗਤ, ਉਹ ਵੀ ਉਹ ਗੱਲ ਕਹਿ ਰਿਹਾ। ਕਹਿੰਦਾ ਵੀ ਨਾ ਜਾਣੂ ਜਾਤੀ, ਨਾ ਜਾਣੂ ਪਾਤੀ, ਰਾਮ ਕਾ ਨਾਮ ਜਪੋ ਦਿਨ ਰਾਤੀ, ਇੱਥੋਂ ਪਹਿਲਾਂ ਰਹੋ ਤੂੰ। ਕਹਿੰਦਾ ਮਨ ਮੇਰੋ ਗਾਜ, ਵੀ ਮੈਂ ਗਾਜ ਕੀ ਹੈ, ਮੈਂ ਮਨ ਲਾ ਕੇ ਰਾਮ ਦਾ ਨਾਮ ਜਪਦਾ, ਫਾਹਾ ਨਹੀਂ ਮੈਂ ਵੱਢਦਾ, ਮਨ ਲਾ ਕੇ, ਮਨ ਮੇਰੋ ਗਾਜ, ਔਰ ਜਿਹੜੀ ਜੀਵ ਹੈ ਮੇਰੀ, ਇਹ ਨਾਮ ਜਦੋਂ ਜਪਦੀ ਹੈ ਇਹ ਕੈਂਚੀ ਬਣ ਜਾਂਦੀ ਹੈ। ਉਹਦੇ ਨਾਲ ਕੀ ਕੱਟਿਆ ਜਾਣਾ, ਮੱਪੇ ਮੱਪੇ ਕਾਟੂ ਜਮ ਕੀ ਫਾਸੀ।
ਮਨ ਮੇਰੋ ਗਾਜ
ਕੰਮ ਕਰਨਾ, ਕਿਰਤ ਕਰਨੀ ਅਸੀਂ, ਤੇ ਉਹ ਕਹਿੰਦਾ ਵੀ ਉਹ ਮਹਾਰਾਜ ਕਹਿੰਦੇ ਰਾਂਗ ਨੇ ਰਾਂਗ ਅਗਲੀ ਤੋਂ ਕਮਾਲ ਹੈ, ਪਰ ਰਾਮ ਨਾਮ ਬਿਨ ਕਰੀਆ ਨਾ ਜੀ, ਬੜੀ ਬਗੈਰ ਨਹੀਂ ਮੈਂ ਰਹਿ ਸਕਦਾ, ਨਾਮ ਤੋਂ ਬਗੈਰ ਸਭ ਕੰਮ ਕਾਜ ਕਰਦਿਆਂ ਹੋਇਆ ਮੈਂ ਸਰ ਨਾਮ ਜਪਦਾ। ਨਾਮਾ ਕਹਿੰਦਾ ਆ ਕੀ ਹੋ ਗਿਆ, ਮੈਂ ਅਵਰੇ ਸੀਣ ਡਿਆ ਔਰ ਸੂਈ ਦੇ ਪਿੱਛੇ ਧਾਗਾ, ਮੈਂ ਉਹਨੂੰ ਸੀਣ ਮਾਰਨ ਡਿਆ, ਲਿਫਾ ਸਾਰਾ ਪਿੱਛੇ ਧਾਗਾ ਸੀ, ਇਹ ਧਾਗਾ ਤੇ ਚਾਂਦੀ ਦਾ ਬਣ ਗਿਆ, ਇੰਨੀ ਲਿਸ਼ਕ ਜੋਤ ਆ ਗਈ ਧਾਗੇ 'ਚ ਵੀ। ਔਰ ਕਹਿੰਦੇ ਮੇਰੀ ਸੂਈ ਸੋਨੇ ਦੀਆਂ ਲਿਸ਼ਕਾਂ ਮਾਰ ਰਹੀ, ਆਹ ਕੀ ਹੋ ਗਿਆ, ਆਹ ਹੈ ਜੋ ਅੰਦਰ ਹੁੰਦਾ ਉਹ ਬਾਹਰ ਪ੍ਰਗਟ ਹੋਣਾ ਸ਼ੁਰੂ। ਨਾਮਦੇਵ ਦੀ ਐਡੀ ਚੜ੍ਹਾਈ ਸੀ, ਉਹ ਕਹਿੰਦੀ ਸੋਨੇ ਕੀ ਰੁਪਾ, ਰੁਪਾ ਜਿਹੜਾ ਰੁਪਇਆ ਨਹੀਂ ਸਮਝਣਾ, ਜਿੱਥੇ ਬਾਣੀ 'ਚ ਰੁਪਾ ਆ ਜਾਏ ਉਹ ਹੈ ਚਾਂਦੀ, ਸੋਨਾ ਚਾਂਦੀ। ਘੜੀ ਮੈਂ ਆਹ ਪੂਜਾ ਕਰਦਾ, ਮੈਂ ਨਹੀਂ ਜਾਂਦਾ ਤੀਰਥਾਂ ਤੇ, ਮੈਂ ਕੀ ਕਰਦਾ ਹੈ, ਸੰਤ ਹੋ ਗੁਰਮੁਖੇ ਬਾਕੀ ਚੀਜ਼ਾਂ ਕਿਉਂ ਨਹੀਂ ਕਰਦਾ, ਕਿਉਂ ਹਰ ਬਿਨ
ਸਭ ਕਿਛ ਮੈਲਾ।
ਸਾਨੂੰ ਬੜੇ ਕਈ ਇੰਨੀਆਂ ਇੰਟਰਸਟਿੰਗ ਈਮੇਲਾਂ ਆਉਂਦੀਆਂ, ਉਹਨਾਂ ਦੇ ਵੀ ਬੜੇ ਬੜੇ ਪੜ੍ਹੇ ਲਿਖੇ ਲੋਕ ਸਾਰੀ ਦੁਨੀਆਂ 'ਚ, ਉਹ ਕਹਿੰਦੇ ਜੀ ਭਈ ਤੁਸੀਂ ਕਹਿੰਦੇ ਹੋ ਕੋਈ ਮਾਡਰਨ ਚੀਜ਼ ਦੇ ਉਦਾਹਰਨ ਦਿਓ ਆਪਣੀ ਬਾਣੀ ਦੇ ਵਿੱਚ ਸਾਰੇ, ਵੀ ਹਾਂ ਤੁਸੀਂ ਪੁਰਾਣਾ ਨਾਮ ਸੀ, ਪ੍ਰਹਿਲਾਦ ਤਰ ਗਿਆ, ਫਲਾਂ ਤਰ ਗਿਆ, ਫਿਰ ਉਹ ਨਾਮ ਨਾਮ ਨਾਮ, ਪੁਰਾਣਾ ਨਾਮ ਤੋਂ ਮਾਡਰਨ ਚੀਜ਼ ਸਾਨੂੰ ਦੱਸੋ। ਅਸੀਂ ਕਿਹਾ ਇਹਨਾਂ ਨੂੰ ਕੀ ਦੱਸੀਏ, ਹੁਣ ਅਸੀਂ ਬਾਬੇ ਨਾਨਕ ਦੇ ਸਵੇਰ, ਬਾਬੇ ਨਾਨਕ ਕਹਿੰਦਾ ਆ ਲਓ, ਹੁਣ ਤਾਂ ਤੁਸੀਂ ਮੰਨਦੇ ਨਹੀਂ ਨਾ, ਆ ਲਓ ਮੇਰੀ ਬਾਣੀ, ਉਹ ਕਹਿੰਦਾ
ਨਾਮ ਨਾ ਮੇਰਾ
ਸਦਾ ਮਾਡਰਨ ਹੈ, ਪੁਰਾਣਾ ਲਫਜ਼ ਲਾਤਾ, ਉਹਨਾਂ ਤਸੱਲੀ ਆ ਗਈ, ਕਹਿੰਦੇ ਵਾਹ ਕਿਆ ਬਾਬੇ ਨਾਨਕ ਦੀ ਬਾਣੀ
ਸੱਚ ਪੁਰਾਣਾ ਨਾਤੀ ਹੈ ਇਹ ਨਾਮ ਨਾ ਮੈਲਾ
ਦੀ ਪੂਜਾ ਕਰੇ ਸਭ ਲੋਕ ਸੰਤੋ
ਹੈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖੇ ਪਾਏ ਨਾ ਪਾਏ
ਜਿਹੜਾ ਮਨ ਦੇ ਮਗਰ ਲੱਗਦਾ ਉਹ ਮਨਮੁੱਖ ਹੈ, ਜਿਹੜਾ ਗੁਰੂ ਵੱਲ ਜਾਂਦਾ ਮੂੰਹ ਉਹ ਗੁਰਮੁਖ ਹੈ। ਕਹਿੰਦਾ ਤੇਰੀ ਸੇਵਾ ਨਹੀਂ ਥਾਂ ਪੈਣੀ ਕਿਉਂਕਿ ਤੂੰ ਮਨ ਦੇ ਆਖੇ ਲੱਗ ਕੇ ਤੇ ਸਭ ਕੁਛ ਕਰ ਰਿਹਾ।
ਪੂਜਾ ਕਰੇ ਸਭ ਲੋਕ ਸੰਤੋ ਹੈ ਮਨ ਮੁਖੇ ਪਾਏ ਨਾ ਪਾਏ।
ਕਿੱਦਾਂ ਕਰ ਇਹ ਸ਼ਬਦ ਮਾਰੇ ਸ਼ਬਦ ਦੇ
ਮਨ ਨਿਰਮਲ
ਅਸੀਂ ਨਹੀਂ ਵੀ ਅਸੀਂ ਮਰ ਜਾਣਾ ਹੈ। ਸ਼ਬਦ ਦੇ ਦੱਦੇ ਦੀ ਸਿਆਰੀ ਬੁਲਾਉਣੀ ਹੈ, ਸ਼ਬਦ ਦੀ ਕਮਾਈ ਦੇ ਨਾਲ ਆਪਣੀ ਹਉਮੇ ਮਾਰ ਅੰਦਰ ਆ ਤੂੰ ਰਹਿ ਨਾ, ਐਸਾ ਹੋ ਜਾ ਸ਼ਬਦ ਦੇ ਮਰੇ ਮਨ ਨਿਰਮਲ ਸੰਤੋ। ਜਦੋਂ ਤੂੰ ਸ਼ਬਦ ਦੀ ਇੰਨੀ ਕਮਾਈ ਤੇਰੀ ਹੋ ਗਈ ਇਹ ਤਾਂ ਮਨ ਸਾਫ਼ ਹੋਣਾ।
ਸ਼ਬਦ ਦੇ ਮਰੇ ਮਨ ਨਿਰਮਲ
ਪਾਵਨ ਸੇ ਜਨ ਸਾਜੇ ਭਵਿਤ ਪਾਵਨ ਸੇ
ਜਨ ਸਾਜੇ
ਏਕ ਸ਼ਬਦੇ ਦਿੱਤਾ
ਬਿਨ ਨਾਵੇਂ ਹੋਰ ਪੂਰੀ ਨਾ ਹੋਈ ਬਿਨ ਨਾਵੇਂ ਹੋਰ ਪੂਰੀ ਨਾ ਹੋਈ ਬਿਨ ਨਾਵੇਂ ਹੋਰ ਪੂਰੀ ਨਾ ਹੋਈ
ਪਰਮੇ ਪੁੱਲੀ ਲੋਕਾ ਆਪਣੇ ਅੰਦਰ ਵੜ
ਗੁਰਮੁਖੇ ਆਪ ਪਛਾਣੇ
ਆਪੇ ਨਿਰਮਲ ਮਲ ਅਗਲਾ ਨਾਂ ਵੀ ਕੱਢ ਲਓ ਸ਼ਬਦ ਗੁਰਮੁਖੇ ਹੋਵੇ ਸੋ ਪੂਜਾ ਜਾਣੇ ਹੇ ਗੁਰਮੁਖੇ ਹੋਵੇ ਸੋ ਪੂਜਾ ਜਾਣੇ ਹੇ ਪਾਣਾ ਮਲੇ ਵਾਹ ਭਾਗ ਲਾ ਗਿਆ ਜਿਹੜਾ ਇਸ ਰੱਬ ਦੇ ਰਾਹ ਦੇ ਉੱਤੇ ਪਖੰਡ ਕਰਦਾ ਹੈ ਨਾ ਉਹਨੂੰ ਜੰਮਣਾ ਨਹੀਂ ਛੱਡਣਾ ਅੰਦਰੋਂ ਹੋਰ ਬਾਹਰੋਂ ਹੋਰ ਇੰਨਾ ਮਾਰ ਭੇਸ ਪੁਜਾਰਨਾ ਪੁਜਾਰੀਆਂ ਸਾਰਾ ਪਜਾਮਾ ਪੂਜਾ ਕਰ ਰਿਹਾ ਮਹਾਰਾਜ ਕਹਿੰਦੇ ਪਾਖੰਡ ਕੀਨੇ ਜੰਮ ਨਹੀਂ ਛੋੜੇ ਐਵੇਂ ਨਹੀਂ ਉਹਨੇ ਸਾਹਿਬ ਸਭਾ ਤਾਂ ਜਾਨ ਕੱਢ ਕੇ ਲੈ ਜਾਣੀ ਜੰਮ ਨਹੀਂ ਛੋੜੇ ਕੀ ਗਏਗਾ ਤੇਰੀ ਪੱਥ ਗੁਆ ਕੇ ਚੰਗੀ ਤਰ੍ਹਾਂ ਤੇਰੀ ਬੇਇੱਜ਼ਤੀ ਕਰਕੇ ਲਿਜਾਏਗਾ ਧਰਮਰਾਜ ਦੇ ਪਾਖੰਡ ਕੀਨੇ ਜੰਮ ਜਿਨ ਅੰਤਰ ਸ਼ਬਦ ਆਪ ਛੁਪ ਛਾਣੇ ਜਿਨ ਅੰਤਰ ਸ਼ਬਦ ਆਪ ਪਛਾਣੇ ਇਹ ਗੱਲ ਮਿਟਦੇ ਨਹੀਂ ਪਾਣੇ ਉਹਨੂੰ ਕੀ ਹੋਏਗਾ ਅੰਦਰ ਆਣ ਕੇ ਮਨ ਦੀ ਸਮਾਧੀ ਲੱਗ ਜਾਂਦੀ ਹੈ ਇਹ ਮਨੁਆ ਸੁਣ ਸਮਾਧੀ ਲਗਾ ਅੰਦਰ ਮਨ ਲਾ ਗਿਆ ਔਰ ਅਨਹ ਦੀ ਸ਼ਬਦ ਸੁਣ ਰਿਹਾ ਉਹ ਸੁਣਾ ਸੁਣ ਸੁਣੇ ਗੁਰਮੁਖ ਨਾਮ ਖਾਣੇ ਸਤ ਸੰਗਤੇ ਇਹ ਅੰਦਰਲੀ ਖੇਡ ਹੈ ਸਤ ਸੰਗਤ ਅੰਦਰ ਹੈ ਬਾਹਰ ਸੰਗਤ ਹੈ ਸੁਣ ਸੁਣ ਗੁਰਮੁਖੇ ਸਤ ਸੰਗਤ ਹੈ ਸਤ ਸੰਗਤੇ ਮੇਲਾ ਹੈ ਗੁਰਮੁਖੇ ਗਾਵੇ ਦੂਸਰਾ ਨਹੀਂ ਜਿਹੜੇ ਐਵੇਂ ਗਾਈ ਜਾਂਦੇ ਆ ਸਾਰੇ ਮਹਾਰਾਜ ਕਹਿੰਦੇ ਗੁਰਮੁਖੇ ਗਾਵੇ ਦਰ ਸੱਚੇ ਆ ਗਈ ਅਖੀਰ ਤੇ ਸ਼ਬਦ ਕਲੋਜ਼ ਹੋਣ ਲੱਗਾ ਹੁਣ ਆਪੇ ਆਪ ਹੋਣ ਲੱਗੀ ਹੈ ਸਭ ਪਿੱਛੇ ਆਪੇ ਆਪੇ ਵਰ ਕਬੀਰ ਜੀ ਕਿਹਾ ਐਸਾ ਸ਼ਬਦ ਦਿੰਦੇ ਨੇ ਔਰ ਇਹ ਸ਼ਬਦ ਸ਼ਾਇਦ ਅੱਗੇ ਗਾਂ ਚੱਲਦਾ ਰਹੂਗਾ ਸਵੇਰ ਤੱਕ। ਇੰਨੇ ਕਰੋੜ ਦੇਵਤੇ ਇਹਨਾਂ ਨਾਲ ਨਾ ਪੂਜੋ, ਉਸ ਅਕਾਲ ਪੁਰਖ ਨੂੰ ਇਕੱਲੇ ਨੂੰ ਪੂਜੋ।
ਪੂਜੋ ਰਾ
ਇੱਕੋ ਹੀ ਬੜਾ ਵਾ ਦੇਵਤਾ,
ਪੂਜੋ ਰਾ
ਸ਼ਬਦ ਹੈ 484484 ਔਰ ਕਬੀਰ ਸਾਹਿਬ ਦੇ ਦਰਸ਼ਨ ਆਸਾ ਰਾਗ 'ਚ ਅਸੀਂ ਕਬੀਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਉਹਨਾਂ ਦੇ ਸ਼ਬਦ ਦਾ। ਸ਼ਬਦ ਇੱਥੋਂ ਸ਼ੁਰੂ ਕਰਦੇ
ਅੰਤਰ ਮੈਲ ਜੇ ਤੀਰਥ ਨਾਵੇ,
ਮੈਲ ਹੈ ਕਦੀ ਤੂੰ ਅੰਮ੍ਰਿਤਸਰ ਦੀ ਸਰੋਵਰਾਂ 'ਚ ਚੁੱਭੀਆਂ ਮਾਰਦਾ ਫਿਰਦਾ, ਕਦੀ ਹੇਮਕੁੰਡ ਦੇ ਤਲਾਅ 'ਤੇ ਚੜ੍ਹ ਜਾਂਦਾ, ਕਿੱਥੇ ਕਿੱਥੇ ਜਾ ਕੇ ਤੂੰ ਨਹਾਉਣਾ ਹੈ, ਤੇਰੀ ਅੰਦਰ ਦੀ ਮੈਲ 'ਤੇ ਨੱਸਦੀ ਨਹੀਂ ਹੈ।
ਅੰਤਰ ਮੈਲ ਜੇ ਤੀਰਥ
ਬੈਕੁੰਠ 'ਚ ਚਲੇ ਜਾਂਗਾ,
ਤਿਸ ਬੈਕੁੰਠ ਨਾ ਜਾਣਾ, ਤਿਸ ਬੈਕੁੰਠ ਨਾ ਜਾਣਾ।
ਦੇਖੋ ਕਿੱਡਾ ਰੈਵੋਲਿਊਸ਼ਨਰੀ ਭਗਤ ਸੀ ਕਬੀਰ ਸਾਹਿਬ ਬਨਾਰਸ 'ਚ, ਔਰ ਦੇਖੋ ਕਿਆ ਗਿਆਨ ਦੇ ਰਹੇ ਹੈ।
ਅੰਤਰ ਮੈਂ
ਸਾਹਮਣੇ ਗੰਗਾ 'ਚ ਨਹਾਈ ਜਾਂਦੇ ਸੀ,
ਅੰਤਰ ਮੈਂ
ਸਾਡੇ ਖੜੇ ਕਿੰਨੀਆਂ ਹਜ਼ਾਰਾਂ ਮੱਸਿਆ ਦੀਆਂ ਮਾਰ ਅੰਮ੍ਰਿਤਸਰ ਦੇ ਤਲਾਅ ਨੂੰ ਸਾਹ ਨਹੀਂ ਆਉਂਦਾ, ਇੰਨੇ ਨਹਾਉਂਦੇ ਆ ਜਾ ਕੇ। ਮਹਾਰਾਜ ਸ਼ਬਦ ਕਹਿੰਦਾ
ਅੰਤਰ ਮੈਂ ਜੇ ਤੀਰਥ ਨਾਵੇ,
ਕਿਉਂਕਿ ਗੁਰੂ ਕਾਲ ਵੇਲੇ ਕਿਸੇ ਗੁਰੂ ਨਾਲ ਤਲਾਅ ਨਹੀਂ ਬਣਾਇਆ, ਬਾਅਦ 'ਚ ਬਣਿਆ ਹੈ। ਬਾਬੇ ਨਾਨਕ ਵੇਲੇ ਕੋਈ ਨਹੀਂ, ਕਿਸੇ ਨਾਏ ਤਲਾਏ ਸਾਰੀ ਹੌਲੀ ਹੌਲੀ ਇਸਤੀ ਖੁੱਲ ਲਈ ਹੈ। ਸੰਗਤ ਨੂੰ ਪਤਾ ਨਹੀਂ ਹੈ, ਸ਼ਬਦਾਂ ਦਾ ਮੈਸੋ ਜਾਣਾ ਤਾਂ ਗਿਆ ਨਹੀਂ ਹੈ, ਵੀ ਇਹ ਜਿਹੜਾ ਨਹਾਉਣਾ ਧੋਣਾ ਹੈ ਬ੍ਰਹਮਣਵਾਦ ਹੈ ਸਾਰਾ, ਅੰਦਰਲੀ ਮੈਲ ਗਵਾਓ।
ਅੰਤਰ ਮੈਲ ਜੇ ਤੀਰਥ ਨਾਵੇ,
ਇੱਥੇ ਤੱਕ ਹੋ ਗਈ ਆ। ਕੋਈ ਅੰਮ੍ਰਿਤਸਰ ਨਹਾਉਣ ਜਾਓ ਤੇ ਅਗਲਾ ਕੋ ਯਾਰ ਮੇਰੇ ਨਾਂ ਦੀ ਵੀ ਇੱਕ ਚੁੱਭੀ ਲਾਇਆ ਜੀ, ਲੈ ਦੱਸੋ। ਉਹ ਅਗਲਾ ਡੱਬਾ ਜਸ਼ਮਾਨ ਵੀ ਉਹ ਤੇ ਉਹ ਜਿਹੜੇ ਅੰਮ੍ਰਿਤਸਰ ਦੇ ਲਾਗੇ ਰੋਜ਼ ਇਸ਼ਨਾਨ ਕਰਦੇ ਉਹ ਬਲੈਕ ਮਾਂ ਆਦਰ ਦੇਖ ਹੀ ਰਿਹਾ, ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਐਂ ਤੋਲ ਦੇ ਬਰੋਬਰ ਫੀਮਾ ਵੇਚ ਰਹੇ ਨੇ, ਐਡਾ ਡਰੱਗ ਤਾਂ ਘੱਲ ਰਹੇ ਨੇ, ਉਹ ਅੰਮ੍ਰਿਤਸਰ ਦੇ ਨਾਲ ਹੀ ਹੈ ਬੈਠੇ ਸਾਰੇ। ਇਸ ਕਰਕੇ
ਅੰਤਰ ਮੈਂ ਜੇ ਤੀਰਥ
ਸਕਦਾ ਹੈ,
ਲੋਕ ਪਤੀੜੇ ਕਛੂ ਨਾ ਹੋਵੇ, ਲੋਕ ਪਤੀੜੇ ਕਛੂ ਨਾ ਹੋਵੇ।
ਕਹਿੰਦਾ ਤੂੰ ਮਾਹੌਲ ਬਣਾਇਆ ਰੱਬ ਦਾ, ਤੂੰ ਉਹਨੂੰ ਨਿਆਣਾ ਸਮਝਦਾ ਵੀ ਮੈਂ ਨਹਾ ਕੇ ਤੇ ਉਹਨੂੰ ਪਤੀ ਦੇਵਾਂਗਾ,
ਨਾਹੀ ਰਾਮ ਆਨਾ।
ਉਹ ਸਭ ਜਾਣਦਾ ਵੀ ਤੇਰੇ ਅੰਦਰ ਕੀ ਹੈ ਤੇ ਬਾਹਰ ਕੀ ਹੈ,
ਇਹ ਨਾਹੀ ਰਾਮ ਆਨਾ।
ਉਹ ਹਰਿਦੁਆਰ 'ਚ ਮੈਂ ਗਿਆ ਸਾਰਾ ਦੇਖ ਕੇ, ਤੇ ਇੱਕ ਪੁਜਾਰੀ ਉਹ ਨਹਾ ਨੂ ਕੇ ਨਿਕਲਿਆ, ਤੇ ਉਹਦੇ ਮਗਰ ਕਈ ਪੁਜਾਰੀ ਆ ਗਏ ਸਾਰੇ, ਉਹ ਬਾਜ਼ਾਰ 'ਚ ਜਾਣ ਲੱਗਾ ਆਪਣੇ ਘਰ। ਉਹ ਕਹਿਣੇ ਕਹਿ ਰਿਹਾ ਰੇ ਭਈਆ, ਜਾਂ ਤਾਂ ਧੋਤੀ ਬੜੀ ਪਹਿਨਾ ਕਰੋ, ਜਾਂ ਮਛਲੀ ਛੋਟੀ ਪਕੜਾ ਕਰੋ, ਜੇ ਧੋਤੀ ਸੀ ਬਾਹਰ ਨਿਕਲ ਰਹੀ ਆ ਤੁਹਾਰੀ ਮਛਲੀ, ਜਾਂ ਧੋਤੀ ਬੜੀ ਪਹਿਨੋ ਜਾਂ ਮਛਲੀ ਛੋਟੀ ਪੜੋ।
ਤੂੰ ਅੰਤਰ ਮੈਂ ਜੇ ਤੀਰਥ ਨਾਵੇ,
ਗੀਤ ਲਿਖੀ ਹੈ। ਗੀਤਾਂ ਦਾ ਅਸਰ ਇੰਨਾ ਪੈਂਦਾ ਜੋ ਸਿਰੈਨ ਸ਼ੁੱਧ ਗਾਓ ਦਸ ਗੁਣਾ ਅਸਰ ਪੈਂਦਾ ਹੈ।
ਅੰਤਰ ਮੈਂ
ਕੀ ਕਰਾਂ ਮੈਂ
ਪੂਜੋਰਾ
ਕਹਿੰਦਾ ਜੀ ਉਹਦੀ ਸੇਵਾ ਕੀ ਹੈ ਔਰ ਉਹਦਾ ਨਹਾਉਣਾ ਕੀ ਹੈ ਸੱਚਾ ਬੜੀ ਤੁਕ ਮੁਸ਼ਕਲ ਹੈ ਗੁਰੂ ਨਾਨਕ ਦੇ ਵੈਣ ਵਾਂਗੂ
ਸਾਚਾ ਨਾਵਣ ਗੁਰ ਦੀ ਸੇਵਾ
ਕਿੱਡਾ ਮੁਸ਼ਕਲ ਗਿਆਨ ਹੈ ਵੀ ਸੱਚਾ ਨਾਵਣ ਹੀ ਗੁਰੂ ਦੀ ਸੇਵਾ ਹੈ ਇੱਥੇ ਨਹਾਉਣਾ ਚਾਹੀਦਾ ਨਹੀਂ ਸਾਚਾ ਨਾਵਣ ਗੁਰ ਕੀ ਸੇਵਾ ਨਹੀਂ ਹੈ ਦੋ ਚੀਜ਼ਾਂ ਇੱਕ ਨਹਾਉਂਦਾ ਸੀ ਇੱਕ ਸੇਵਾ ਕਰਦਾ ਸੀ ਇਸ ਕਰਕੇ ਜਿਹੜੀ ਸੇਵਾ ਹੈ ਇਹ ਸਾਡੇ 'ਚ ਵੀ ਦੋ ਚੀਜ਼ਾਂ ਬੜੀਆਂ ਨਾਲੇ ਸੇਵਾ ਕਰਨੀ ਹਰਿਮੰਦਰ ਦੀਆਂ ਪੌੜੀਆਂ ਮਾਰ ਸਾਰੀ ਸੇਵਾ ਫਿਰ ਨਹਾਉਣਾ ਵੀ ਵਿੱਚ ਜਾ ਕੇ ਤੋ ਸੱਚਾ ਨਹਾਵਣ ਉਹ ਕਹਿੰਦਾ ਜਿਹੜਾ ਸੱਚ ਨਹਾਵਣ ਐਂਡ ਇੱਥੇ ਲਾਉਣਾ ਪੈਣਾ ਸੱਚਾ ਨਹਾਵਣ ਕੀ ਹੈ ਐਂਡ ਗੁਰ ਕੀ ਸੇਵਾ ਕੀ ਹੈ ਉਹ ਇੱਕੋ ਹੀ ਚੀਜ਼ ਹੈ
ਪੂਜੋਰਾ
ਕਈ ਫਸੇ ਪਏ ਆ ਕਹਿੰਦੇ ਦੇਖੋ ਕਬੀਰ ਸਾਹਿਬ ਕਹਿੰਦਾ
ਸੱਚਾ ਨਹਾਵਣ ਗੁਰ
ਗੁਰੂ ਦੀ ਸੇਵਾ ਵੀ ਕਰ ਲਈ ਸਭ ਕੁਛ ਕਰ ਲਿਆ ਉਹ ਨਹੀਂ ਉਹਨੇ ਪੇਚਾ ਪਾਏ ਆ ਉਤਨੀਆਂ ਤੋਂ ਕਦੇ ਰਿਜੈਕਟ ਕਰਨੀਆਂ ਨਹਾਉਣ ਨੂੰ ਸੱਚਾ ਨਹਾਉਣ ਐਂਡ ਗੁਰ ਕੀ ਸੇਵਾ ਲਾਓ ਫਿਰ ਐਂਡ ਲਾਓਗੇ ਫਿਰ ਪਤਾ ਲੱਗੇਗਾ
ਸੱਚਾ ਨਾ ਗੁਰ
ਜੇ ਦੋਨੋਂ ਇਕੱਠੀਆਂ ਕਰਨੀਆਂ ਹੈ ਅੱਜ ਕੱਲ੍ਹ ਬੜਾ ਹੈ ਨਾ ਦੁਕਾਨਾਂ ਦੇ ਉੱਤੇ ਹੈਡਿੰਗ ਲਾ ਕੇ ਫਿਰ ਲੱਗੇ ਪਲਾ ਸਪਾ ਦਿੰਦੇ ਹੈ ਪਲੱਸ ਤੂੰ ਇੱਥੇ ਕਰਕੇ ਸੱਚਾ ਨਹਾਵਣ ਪਲੱਸ ਗੁਰ ਕੀ ਸੇਵਾ ਕੀ ਹੈ
ਆਹ
ਬੜੀ ਕਰਾਰੀ ਤੁਕ ਆਈ ਅੱਗੇ ਐਸੀ ਕਟਾਕਸ਼ ਕਰਦਾ ਹੈ ਭਗਤ ਉਹ ਕਹਿੰਦਾ
ਜਲ ਕੇ ਮਜਨੇ ਜੇ ਖਤੇ ਹੋਵੇ ਜਲ ਕੇ ਮਜਨੇ ਜੇ ਖਤੇ ਹੋਵੇ ਤੇ ਨਿਤ ਨਿਤ ਮੈਨਕ ਨਾਵੇ ਨਿਤ ਨਿਤ ਮੈਨਕ ਨਾਵੇ
ਗੱਡੂ ਸਦਾ ਹੀ ਬਾਹਰ ਭੁਗਦੇ ਰਹਿੰਦੇ ਸਾਰੇ ਛਾਲ ਮਾਰਦੇ ਫਿਰ ਨਹਾਉਂਦੇ ਜਾ ਕੇ ਕਹਿੰਦਾ ਜੇ ਜਲ ਕੇ ਮਜਨ ਇਹਨਾਂ ਦੇ ਦੋ ਲਫ਼ਜ਼ ਨੇ ਇੱਕ ਇਸ਼ਨਾਨ ਆ ਬ੍ਰਾਹਮਣ ਉਹਨੂੰ ਆਮ ਪਾਣੀ ਨੂੰ ਨਹਾਉਣ ਨੂੰ ਇਸ਼ਨਾਨ ਕਹਿੰਦਾ ਸੀ ਇਸ਼ਨਾਨ ਕਰਦਾ ਸੀ ਇਹ ਮਜਨ ਹੈ ਤੀਰਥਾਂ ਦੇ ਉੱਤੇ ਜਾ ਕੇ ਜਿਹੜਾ ਪਾਣੀ ਦਾ ਨਹਾਉਣਾ ਉਹ ਮਜਨ ਉਹਨੂੰ ਇਸ਼ਨਾਨ ਕਹਿੰਦੇ ਮਜਨ ਬੜੀ ਉੱਚੀ ਚੀਜ਼ ਆ ਭਗਤ ਸਾਹਿਬ ਕਹਿੰਦੇ ਠਹਿਰੋ ਮੈਂ ਦੋਨਾਂ ਦਾ ਇੱਕ ਪੋਲ ਖੋਲਦਾ
ਜਲ ਕੇ ਮਜਨ ਨਿਤ 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 ਨਿਤ
ਅਲੀ ਖਤਮ ਨਹੀਂ ਹੈ ਤੁਕ ਅਗਲੀ ਤੁਕ ਬੜੀ ਭਿਆਨਕ ਹੈ ਕੀ ਸਜ਼ਾ ਮਿਲੇਗੀ
ਜੈਸੇ ਮੈਂ
ਬੰਗਲਾ ਸਾਹਿਬ ਅਸੀਂ ਜਿਸ ਵੇਲੇ ਸੇਵਾ ਕਰਦੇ ਕੋਈ ਤਲਾਅ ਨਹੀਂ ਸੀ ਸਾਹਿਬ ਕੋਲ, ਹੁਣ ਉੱਥੇ ਵੀ ਤਲਾਅ ਬਣਾ ਕੇ ਵਾਹਣ ਫੱਟੇ ਲਾ ਦਿੰਦੇ ਆ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਪਈ ਦਮਨੀਆਂ, ਬਾਕੀ ਵੀ ਦਿੱਲੀ ਵਾਲੀ ਨਿਕਰਾਂ ਪਾਪਾ ਨਹਾ ਰਹੀ ਆ ਵੀ ਮੈਂ ਸਭ ਪਾਪ ਨਾਤੇ ਉਹ ਪਾਲਿਆ, ਸਾਡੇ ਵੇਲੇ ਤਾਂ ਕੁਝ ਨਹੀਂ ਸੀ, ਉਹ ਜਿਹੜੇ ਜਿੰਨੇ ਤਲਾਅ ਬਣਦੇ ਆ ਇਹ ਸਾਰੇ ਹੀ ਡੱਡੂ ਦੀ ਜੂਨ 'ਚ ਜਾਂਦੇ ਆ ਔਰ ਆਉਂਦੇ ਜਾਂਦੇ ਰਹਿੰਦੇ ਆ, ਤੁਸੀਂ ਕਹਿੰਦੇ ਮੁਕਤ ਹੋ ਜਾਵਾਂਗੇ।
ਜੈਸੇ ਮੈਂ ਜੈਸੇ ਕੋਈ ਨਾਰ ਹੈ ਫਿਰ ਫਿਰ ਜੂਨੀ ਆਵੇ, ਹੈ ਫਿਰ ਫਿਰ ਜੂਨੀ ਆਵੇ।
ਹੋਰ ਨਾ ਲਓ ਅਸੀਂ ਕੀ ਕਰਨਾ, ਇੱਕ ਆਖ ਆਖੇ ਸ਼ਬਦ ਆਖੇ, ਇੱਕ ਆਖ ਆਖੇ ਸ਼ਬਦ ਆਖੇ, ਅਰਧ ਪੁਰਧ ਦਿਨ ਰਾਤੇ, ਇੱਕ ਆਖ ਆਖੇ ਸ਼ਬਦ ਆਖੇ, ਅਰਧ ਪੁਰਧ ਦਿਨ
ਸ਼ਬਦ ਪਿਆਰਿਓ ਜਨਮ ਮਰਨ ਕੀ ਏਕ, ਮੁਖਿਓ ਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ, ਨਾਨਕ ਸਿਮਰਤ ਏਕ।